ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਵਾਲੇ ਪਾਵਨ ਸਥਾਨ ਦੀ ਕਥਾ ਚੱਲ ਰਹੀ ਹੈ, ਜਿੱਥੋਂ ਇੱਕ ਯੋਗੀ ਪ੍ਰਗਟ ਹੋਇਆ ਹੈ ਮੱਠ ਵਿੱਚੋਂ। ਯੋਗੀ ਨੇ ਕੁਝ ਅਧਿਆਤਮਿਕ ਜਗਿਆਸਾ ਰੱਖਦਿਆਂ ਗੁਰਦੇਵ ਨੂੰ ਸਵਾਲ ਕੀਤੇ ਹਨ, ਪੁੱਛਿਆ ਆਤਮਾ ਦਾ ਸਰੂਪ ਕੀ ਹੈ, ਉਹ ਇੱਕ ਬ੍ਰਹਮ ਅਨੇਕ ਰੂਪ ਹੋ ਕੇ ਕਿਵੇਂ ਵਰਤਦਾ ਹੈ, ਫਿਰ ਅਨੇਕਾਂ 'ਚ ਵਰਤ ਕੇ ਇੱਕ ਕਿਵੇਂ ਹੋ ਜਾਂਦਾ ਹੈ। ਗੁਰਦੇਵ ਨੇ ਇਸ ਯੋਗੀ ਦੇ ਪਰਥਾਏ ਇੱਕ ਸ਼ਬਦ ਆਪਣੇ ਮੁਖਾਰਬਿੰਦ 'ਚ ਉਚਾਰਨ ਕੀਤਾ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੱਬਿਓ ਪਸਾਰਾ, ਤਬ ਏਕੋ ਏਕ ਅੰਕਾਰਾ। ਇਹ ਉਪਦੇਸ਼ ਦੇ ਕੇ ਗੁਰਦੇਵ ਨੇ ਇਹਦਾ ਭਲਾ ਕੀਤਾ। ਯੋਗੀ ਤਾਂ ਇੱਕ ਬਹਾਨਾ ਹੀ ਹੈ, ਦਰਅਸਲ ਇਹ ਉਪਦੇਸ਼ ਪੰਜਵੇਂ ਪਾਤਸ਼ਾਹ ਸਾਨੂੰ ਦੇ ਕੇ ਕਿਰਤਾਰਥ ਕਰ ਰਹੇ ਨੇ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇਹ ਸਾਡੇ ਲਈ ਉਪਦੇਸ਼ ਹੈ ਪੰਜਵੇਂ ਪਾਤਸ਼ਾਹ ਦਾ। ਆਤਮ ਸਵਰੂਪ ਦਾ ਨਿਰੂਪਣ ਹੋ ਰਿਹਾ ਹੈ। ਖਾਲਸਾ ਜੀ ਇਹਨੂੰ ਬ੍ਰਹਮ ਚਰਚਾ ਕਹਿੰਦੇ ਨੇ, ਜਿਹੜੀ ਇਹ ਕਥਾ ਚੱਲ ਰਹੀ ਹੈ। ਇਹ ਬ੍ਰਹਮ ਦੀ ਮਹਿਮਾ ਹੈ, ਬ੍ਰਹਮ ਦੀ ਚਰਚਾ ਹੈ। ਸਾਰ ਅਸਾਰ ਨੂੰ ਵਿਚਾਰਨਾ, ਵਿਵੇਕੀ ਬੁੱਧੀ ਨੂੰ ਧਾਰਨ ਕਰਕੇ, ਅਸਾਰ ਦਾ ਤਿਆਗ ਕਰਕੇ ਸਾਰ ਨੂੰ ਗ੍ਰਹਿਣ ਕਰਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰ ਰਹੇ ਹਨ, ਆਓ ਉਹਨਾਂ ਦੇ ਪਾਵਨ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਏਕਾਗਰਤਾ ਬਣਾਉਣ ਨਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਅਪਰ ਰੀਤ ਹੇਰੋ ਤਿਸ ਕਰਨੀ।
ਸਤਿਗੁਰੂ ਜੀ ਗੁਰਬਾਣੀ ਦੀ ਜੋ ਪਿੱਛੇ ਪੰਕਤੀ ਉਚਾਰੀ ਹੈ ਨਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ, ਇਹਦੀ ਵਿਆਖਿਆ ਕਰ ਰਹੇ ਨੇ ਮਹਾਰਾਜ ਜੀ। ਕਹਿਣ ਲੱਗੇ ਇੱਕ ਹੋਰ ਰੀਤ ਉਸ ਬ੍ਰਹਮ ਦੇ ਅਨੇਕ ਰੂਪ ਹੋ ਕੇ ਵਰਤਣ ਦੀ, ਉਹ ਤੁਹਾਨੂੰ ਸਰਵਣ ਕਰਾਉਂਦੇ ਹਾਂ।
ਜਬ ਹੀ ਬੀਜ ਬੀਜਿਓ ਧਰਨੀ।
ਜਿਵੇਂ ਧਰਤੀ ਦੇ ਵਿੱਚ ਕੋਈ ਬੀਜ ਬੀਜ ਦਿੱਤਾ ਜਾਵੇ ਕਿਸੇ ਵੀ ਦਰਖਤ ਦਾ, ਉਹ ਬੀਜ ਜਦੋਂ ਧਰਤੀ ਵਿੱਚ ਬੀਜਿਆ ਜਾਂਦਾ ਹੈ,
ਅੰਕੁਰ ਹੋਏ ਪਾਤ ਦਰਸਾਵੇ,
ਉਹ ਬੀਜ ਫੁੱਟ ਕੇ ਜ਼ਮੀਨ 'ਚੋਂ ਨਿਕਲਦਾ, ਅੰਕੁਰਿਤ ਹੁੰਦਾ, ਉਹਦੇ ਨਿੱਕੇ ਨਿੱਕੇ ਪੱਤੇ ਜਿਹੜੇ ਨੇ ਜਦੋਂ ਜੰਮਦਾ ਜ਼ਮੀਨ 'ਚੋਂ ਉਹ ਬੀਜ, ਤੇ ਨਿੱਕੇ ਨਿੱਕੇ ਉਹਦੇ ਪੱਤੇ ਨਜ਼ਰ ਆਉਣ ਲੱਗ ਪੈਂਦੇ ਹਨ।
ਸ਼ਾਖਾ ਅਨੇਕ ਫੂਲ ਬਿਗਸਾਵੇ,
ਜਿਵੇਂ ਜਿਵੇਂ ਉਹ ਪੌਦਾ ਵੱਡਾ ਹੁੰਦਾ ਫਿਰ ਉਹਦੀਆਂ ਟਾਹਣੀਆਂ ਦਿਸਣ ਲੱਗ ਪੈਂਦੀਆਂ ਹਨ, ਅਨੇਕਾਂ ਟਾਹਣੀਆਂ ਉਹਦੀਆਂ ਦੂਰ ਤੱਕ ਫੈਲਦੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਉਹਦੇ ਤੇ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ।
ਸੋ ਇੱਕ ਬੀਜ ਬਹੁਤ ਵਿਧ ਪਏਓ,
ਹੁਣ ਬੀਜ ਤਾਂ ਇੱਕੋ ਹੀ ਸੀ ਨਾ, ਪਰ ਉਹ ਇੱਕ ਬੀਜ ਕਿੰਨਾ ਪ੍ਰਕਾਰ ਹੋ ਗਿਆ, ਟਹਿਣੀਆਂ ਬਣ ਗਈਆਂ, ਪੱਤੇ ਬਣ ਗਏ, ਤਣਾ ਬਣ ਗਿਆ, ਫੁੱਲ ਬਣ ਗਏ, ਫਲ ਬਣ ਗਏ, ਇੱਕੋ ਬੀਜ ਦਾ ਹੀ ਵਿਸਥਾਰ ਹੋਇਆ ਨਾ। ਬੀਜ ਤਾਂ ਇੱਕੋ ਹੀ ਸੀ ਪਰ ਇੱਕੋ ਬੀਜ ਦਾ ਕਿਤਨਾ ਵਿਸਥਾਰ ਹੋ ਗਿਆ, ਉਹ ਕਿੰਨੇ ਪ੍ਰਕਾਰ ਦਾ ਹੀ ਹੋ ਗਿਆ। ਬੀਜ ਇੱਕੋ ਹੀ ਹੈ, ਉਹਦੇ 'ਚੋਂ ਇਹ ਦਰਖਤ ਪੈਦਾ ਹੋਇਆ, ਇੱਕ ਨੂੰ ਟਹਿਣੀ ਕਿਹਾ ਜਾਂਦਾ, ਇੱਕ ਨੂੰ ਪੱਤਾ ਕਿਹਾ ਜਾਂਦਾ, ਇੱਕ ਨੂੰ ਫੁੱਲ ਕਿਹਾ ਜਾਂਦਾ, ਇੱਕ ਨੂੰ ਫਲ ਕਿਹਾ ਜਾਂਦਾ, ਇੱਕ ਨੂੰ ਤਣਾ ਕਹਿ ਦਿੱਤਾ ਜਾਂਦਾ ਹੈ। ਬੀਜ ਬੀਜ ਵਿੱਚੋਂ ਹੀ ਇਹ ਸਾਰਾ ਕੁਝ ਬਣਿਆ।
ਨਾਨਾ ਰੰਗ ਰੂਪ ਨਿਰਮਯੋ,
ਨਾਨਾ ਪ੍ਰਕਾਰ ਦੇ ਉਹਦੇ ਰੰਗ, ਫੁੱਲਾਂ ਦਾ ਰੰਗ ਵੱਖਰਾ, ਪੱਤਿਆਂ ਦਾ ਵੱਖਰਾ, ਟਹਿਣੀਆਂ ਦਾ ਵੱਖਰਾ, ਤਣੇ ਦਾ ਵੱਖਰਾ, ਉਹ ਨਾਨਾ ਪ੍ਰਕਾਰ ਦੇ ਇੱਕੋ ਦਰਖਤ ਦੇ ਰੰਗ ਨਜ਼ਰ ਆਉਂਦੇ ਹਨ।
ਫਲ ਲੱਗ ਕੇ ਪੁੰਨ ਪਾਕਨ ਹੋਵਾ,
ਫਿਰ ਉਹਨੂੰ ਜਦੋਂ ਫਲ ਲੱਗ ਕੇ ਉਹ ਫਲ ਪੱਕ ਜਾਂਦਾ, ਜਦੋਂ ਉਹ ਫਲ ਪੱਕਣ ਲੱਗਦਾ,
ਬੀਜ ਇਕਾਕੀ ਬਾਕੀ ਜੋਵਾ,
ਫਿਰ ਜਦੋਂ ਉਸ ਫਲ ਨੂੰ ਖੋਲੋ ਤੇ ਉਸ ਫਲ ਦੇ ਵਿੱਚ ਪਿੱਛੇ ਪਿੱਛੇ ਕੀ ਰਹਿ ਜਾਂਦਾ, ਫਿਰ ਬੀਜ ਉਹੀ ਜਿਹੜਾ ਬੀਜਿਆ ਸੀ ਮੁੜ ਕੇ ਫਲ ਪੱਕਣ ਤੋਂ ਬਾਅਦ ਉਹੀ ਰਹਿ ਗਿਆ। ਜਦੋਂ ਬੀਜਿਆ ਉਦੋਂ ਦਰਖਤ ਬਣਿਆ, ਅੰਬ ਦਾ ਬੂਟਾ ਬੀਜਿਆ, ਫਲ ਬੀਜਿਆ, ਬੀਜ ਬੀਜਿਆ, ਗੁਠਲੀ ਲਾਈ, ਅੰਬ ਦਾ ਬੂਟਾ ਪੈਦਾ ਹੋਇਆ, ਸੋਹਣੇ ਪੱਤੇ ਲੱਗੇ, ਲਗਰਾਂ ਫੁੱਲੀਆਂ, ਫਲ ਫੁੱਲ ਬਣੇ, ਜਦੋਂ ਫਿਰ ਉਹਨੂੰ ਫਲ ਲੱਗਾ ਅੰਬ ਦਾ, ਹੁਣ ਜਦੋਂ ਅੰਬ ਫਰੋਲੋਗੇ ਉਹਦੇ ਵਿੱਚ ਫਿਰ ਉਹੀ ਗੁਠਲੀ ਜਿਹੜੀ ਜ਼ਮੀਨ 'ਚ ਬੀਜੀ ਸੀ। ਤੋ ਇਸ ਪ੍ਰਕਾਰ ਨਾਲ ਫਲ ਪਾਕੇ ਤੇ ਏਕੰਕਾਰਾ, परमात्मा बीज है, बीज तो संसार पैदा होया। संसार दे विच वेखीए जी, ये फलाने मनुख ने, अमके ने, खत्री ने, ब्राह्मण ने, शूद्र ने, इस देश दे ने, फलाने देश दे ने, किन्ना कुछ बन गया, किन्ने जीव जंतु उसे बीज तो, ब्रह्म रूपी बीज तो पैदा होया। हुण उस तो बाद जदों वेखो तो बाकी पिछे रह भी ब्रह्म ही जाएगा ना, ये तो नश्वर है, सब कुछ खत्म हो जाना, तो पिछे भी ब्रह्म ही बाकी है। हाँ जी,
प्रथम पिछारी बीजे रहे हो।
हुण दरखत बीजन तो पहला भी, दरखत बनन तो पहला भी बीज सी, जदों फल पक गया फिर भी बीज ही रह गया।
मध्य काल जग की सम लहियो।
मध्य काल विच पत्ते फुल फल जे जरूर दिसे, इसे तरह ये संसार दी खेड है। ब्रह्म रूपी बीज तो अकाल पुरख ने बीज बीजिया, केड़ा बीज है? को अंकार, ए बीज है, इहदे तो ये संसार पैदा होया। ते ये संसार जदों बिनसना बाद विच भी एको अंकार ही रह जाना। हाँ जी,
एक ब्रह्म बहु विद लख जात,
कहिंदे एको ही ब्रह्म है जिहड़ा बहु प्रकार करके फैला, जिवें एको बीज ही है जिहड़ा पत्ते बन गया, फुल बन गया, फल बन गया, टहणियां बन गया, एको ब्रह्म है जिहड़ा काला पीला बंदा बन गया, किते चिट्टा, किते मधरा, किते लम्मा, किते जीव, किते जंतु, वह अकाल पुरख वाहेगुरु परमेश्वर आप ही है, सब कुछ बनया होया।
जोगी सुनो और दृष्टांत।
ये दृष्टांत उदाहरण दे के महाराज पंजवें पातशाह कहिंदे, योगी जी होर सुनो, एक होर दृष्टांत, होर उदाहरण तुहानू दस दे। हां,
लाखों कट में एक गगन लह।
हुण लखां ही घड़े हुंदे ने, लखां घड़ियां विच आकाश तां इक्को ही हुंदा ना, घड़े की उपाधि करके आकाश लखां नजर आउण लग पए, पर है तो एको ही। हुण एक लख घड़ा पिया, उहदे जिहड़ा खाली जगह घड़े की, वह तो सारे उहनू कहिंदे ने घटा आकाश, वह तो सारिआं विच इक्को ही है ना, वह तो वक्खरा वक्खरा नहीं हुंदा। एक सवाल उठता है, कहिंदे जे सारिआं च आत्मा इक्को है, एक दे दुखी होया फिर सारे दुखी क्यों नहीं हुंदे, एक दे सुखी होया सारे सुखी क्यों नहीं हो जाते, जे आत्मा सारिआं च इक्को है। एक रोटी खा ले सारे क्यों नहीं रज जाते, जे आत्मा इक्को ही है सारिआं च, फिर तो एक दे अनुभव दे विच जो आउंदा सारिआं नूं होना चाहिए, ऐसा तो नहीं ना हुंदा। इहदे वास्ते इहदा जवाब इसे पंक्ति विच है, सौ घड़ा पिया, सौ घड़े दे विच आकाश तो इक्को ही है, पर जिहदे च दीवा जगाओगे रोशनी उहदे च ही होनी है ना, जिहदे च दाणे पाओगे उसे च ही पैणे ने, बाकी सारिआं च तो नहीं ना पैणे। उपाधि करके भेद है, ये जिहड़ी शरीर की बाहरली उपाधि इहदे करके वखरेवां भेद है, पर डंडे मार के तोड़ दिओ विचला आकाश कित्थे जाएगा, महाकाश विच विलीन हो जाएगा। तो पातशाह हुण होर दृष्टांत दे के सहज घटा मैं एक आकाश, घट फूटे ते उही प्रगास। पातशाह कहिंदे हे योगी जी, लखां घड़े पए होण, उहनां लखां घड़ियां विच इक्को ही आकाश व्यापक है।
रही अलीप लीप जिसको नहे,
वह आकाश लखां घड़ियां विच रह के भी उहदे तों अलेप रहिंदा, वह किसे च लिपायमान नहीं हुंदा, ऐसा तां नहीं भी किसे घड़े च पै के वह मैला हो जांदा, जां किसे घड़े विच पै के जे घड़े दे विच पीले रंग दा पानी है तो पीला दा नहीं हो जांदा आकाश, उत्थे भी रह के निरलेप ही रहिंदा है।
जब ई फूट जाए कट सारी,
जदों लख दे लख घड़े नूं तुसीं तोड़ दिओ, वह घड़े जदों टुट जांदे ने,
सो नब इक ही परी निहारी,
उहनां घड़ियां दे विचला जिहड़ा आकाश सी वह फिर महाकाश विच बाकी दे विच विलय हो जांदा, मिल जांदा है।
घट ले गमने इति उत्तमाही,
हां उहने पुछिआ सी योगी ने परसों की कथा च, उन्हें पूछा सी जी जे आत्मा कुटस्थ है भी वह हिलदी जुलदी नहीं, तो बंदे तो टुरदे फिरदे ने, फिर बिच आत्मा भी हिलदी जुलदी फिरदी है, नाले कहिंदे आत्मा कुटस्थ है, लोहे की ऐरन वांगू इको जगह ते टिकी रहिंदी है, वह हिलदी जुलदी नहीं है। हुण उहदा जवाब दिंदे महाराज, कहिंदे कोई घड़ा चुक के लै जाए सिर ते, ਇੱਕ ਜਗ੍ਹਾ ਤੋਂ ਦੂਜੇ ਥਾਂ ਤੇ
ਨਭ ਰਸ ਏਕ ਨਹਾਵੇ ਜਾਹੀ।
ਜਿਹੜਾ ਉਸ ਘੜੇ ਵਿੱਚ ਆਕਾਸ਼ ਹੈ ਉਹ ਤਾਂ ਨਹੀਂ ਹਿੱਲਦਾ ਜੁਲਦਾ, ਉਹ ਤਾਂ ਉੱਥੇ ਵੀ ਉਹੀ ਜਾ ਰਹਿਣਾ ਜਿੱਥੇ ਮਰਜ਼ੀ ਉਹਨੂੰ ਲੈ ਜਾਓ, ਉਹ ਤਾਂ ਹਿੱਲ ਹੀ ਹੈ ਨਾ, ਉਹਨੇ ਤਾਂ ਉਸੇ ਤਰ੍ਹਾਂ ਹੀ ਰਹਿਣਾ ਹੈ, ਉਹ ਇੱਕ ਸਮਾਨ ਰਹਿੰਦਾ। ਇਸੇ ਤਰ੍ਹਾਂ ਆਤਮਾ ਸਾਰਿਆਂ ਵਿੱਚ ਵਿਆਪਕ ਹੈ ਆਕਾਸ਼ ਵਾਂਗੂ, ਔਰ ਜੀਵ ਜਿੱਥੇ ਮਰਜ਼ੀ ਆਵਣ ਜਾਵਣ ਜੀਵ ਹੀ ਆਉਂਦੇ ਜਾਂਦੇ ਨੇ, ਉਹ ਆਤਮਾ ਨਹੀਂ ਆਉਂਦੀ ਜਾਂਦੀ। ਜਿਹੜਾ ਬ੍ਰਹਮ ਹੈ ਉਹ ਸਾਰਿਆਂ ਵਿੱਚ ਆਕਾਸ਼ ਵਾਂਗੂ ਵਿਆਪਕ ਹੈ।
ਜੋ ਹੋਵੇ ਪੂਰਨ ਸਭ ਥਾਨ,
ਜਿਹੜਾ ਉਹ ਬ੍ਰਹਮ ਸਰਬ ਥਾਈ ਪਰਿਪੂਰਨ ਹੈ,
ਤਿਸ ਕੋ ਬਣੇ ਨਾ ਆਵਣ ਜਾਣ,
ਉਹਦਾ ਨਾ ਆਵਣਾ ਹੁੰਦਾ ਨਾ ਜਾਣਾ ਹੁੰਦਾ, ਇਸ ਕਰਕੇ ਬ੍ਰਹਮ ਦਾ ਨਾ ਜਨਮ ਹੈ ਨਾ ਮਰਨਾ। ਉੱਥੇ ਜਾ ਕੇ ਪਾਤਸ਼ਾਹ ਕਹਿੰਦੇ ਨੇ ਗੁਰੂ ਅਰਜਨ ਸਾਹਿਬ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਉਸ ਅਵਸਥਾ 'ਚ ਜਾ ਕੇ ਕਿਹਾ ਕਿ ਉਸ ਬ੍ਰਹਮ ਸਵਰੂਪ ਵਿੱਚ ਨਾ ਕੁਝ ਜੰਮਦਾ ਨਾ ਕੁਝ ਮਰਦਾ ਹੈ।
ਤਥਾ ਬ੍ਰਹਮ ਇੱਕ ਰਸ ਸਭ ਮਾਏ,
ਜਿਵੇਂ ਆਕਾਸ਼ ਆਉਂਦਾ ਜਾਂਦਾ ਨਹੀਂ, ਘੜੇ ਦੇ ਆਉਂਦਿਆਂ ਜਾਂਦਿਆਂ ਆਕਾਸ਼ ਨੂੰ ਕੋਈ ਫਰਕ ਨਹੀਂ ਪੈਂਦਾ, ਇਸੇ ਤਰ੍ਹਾਂ ਜੀਵ ਜੰਮਦੇ ਮਰਦੇ ਨੇ, ਇਹਨਾਂ ਜੀਵਾਂ ਵਿੱਚ ਵੱਸਣ ਵਾਲੀ ਜਿਹੜੀ ਉਸ ਬ੍ਰਹਮ ਦੀ ਚੇਤਨਾ ਹੈ ਉਹ ਨਾ ਆਉਂਦੀ ਹੈ ਨਾ ਜਾਂਦੀ ਹੈ, ਉਹਦਾ ਨਾ ਜਨਮ ਹੈ ਨਾ ਮਰਨ ਹੈ।
ਸਭੇ ਪ੍ਰਕਾਸ਼ੀ ਲੀਪੇ ਨਾਏ,
ਉਹ ਸਾਰਿਆਂ ਨੂੰ ਪ੍ਰਕਾਸ਼ ਦੀ ਹੈ ਪਰਮਾਤਮਾ ਦੀ ਚੇਤਨਾ, ਸਾਰਿਆਂ ਵਿੱਚ ਉਹਦੀ ਲੋ ਹੈ। ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਉਹਦੇ ਚਾਨਣੇ ਨਾਲ ਸਾਰਿਆਂ 'ਚ ਚਾਨਣ ਹੈ, ਉਹਦੀ ਚੇਤਨਾ ਸਾਰਿਆਂ 'ਚ ਹੈ, ਪਰ ਸਾਰਿਆਂ ਵਿੱਚ ਵੱਸ ਕੇ ਵੀ ਸਾਰਿਆਂ ਤੋਂ ਨਿਰਲੇਪ ਹੈ ਉਹ, ਉਹ ਕਿਸੇ 'ਚ ਲਿਪਾਏ ਮਾਨ ਨਹੀਂ ਹੁੰਦਾ।
ਸਤ ਚੇਤਨ ਆਨੰਦ ਸਰੂਪ,
ਪਰਮਾਤਮਾ ਦਾ ਜਿਹੜਾ ਸਵਰੂਪ ਹੈ ਉਹ ਸਤ ਹੈ, ਚੇਤਨ ਹੈ ਔਰ ਆਨੰਦ ਸਵਰੂਪ ਹੈ। ਸਦਾ ਸੱਚ ਦਾ ਆਨੰਦ ਸਰਬੰਗ ਪਰਨਾਸੀ, ਗੁਰੂ ਕਲਗੀਧਰ ਜੀ ਕਹਿੰਦੇ ਪਰਮਾਤਮਾ ਸਦਾ ਸਤ ਚੇਤਨ ਆਨੰਦ ਸਵਰੂਪ ਹੈ। ਖਾਲਸਾ ਜੀ, ਸਤ ਕਿਸ ਨੂੰ ਕਹਿੰਦੇ ਹਨ? ਸਤ ਕਹਿੰਦੇ ਜਿਸ ਦੀ ਹਸਤੀ ਸਦੈਵੀ ਹੋਵੇ, ਜਿਹੜਾ ਸਦਾ ਰਹਿਣ ਵਾਲਾ ਉਹਨੂੰ ਕਹਿੰਦੇ ਨੇ ਸਤ। ਚੇਤਨ ਕਿਸ ਨੂੰ ਕਹਿੰਦੇ ਨੇ? ਜਿਹੜਾ ਜੜ ਨਾ ਹੋਵੇ, ਜਿਹੜਾ ਸੁਣਦਾ ਵੀ ਹੈ, ਵੇਖਦਾ ਵੀ ਹੈ, ਬੋਲਦਾ ਵੀ, ਉਹਨੂੰ ਕਹਿੰਦੇ ਨੇ ਚੇਤਨ। ਪਰਮਾਤਮਾ ਚੇਤਨ ਹੈ, ਇਸ ਕਰਕੇ ਉਹ ਸਾਰਿਆਂ ਨੂੰ ਚੇਤਨਾ ਦੇਣ ਵਾਲਾ। ਉਹਦੀ ਚੇਤਨਾ ਕਰਕੇ ਅਸੀਂ ਵੇਖਦੇ ਹਾਂ, ਉਹਦੀ ਚੇਤਨਾ ਕਰਕੇ ਸੁਣਦੇ ਹਾਂ, ਉਹਦੀ ਚੇਤਨਾ ਕਰਕੇ ਬੋਲਦੇ ਹਾਂ। ਤੋ ਪਰਮਾਤਮਾ ਚੇਤਨ ਵੀ ਹੈ, ਪ੍ਰਸਾਦ ਆਨੰਦ ਸਵਰੂਪ ਹੈ, ਉਹਦਾ ਸਵਰੂਪ ਸਦਾ ਹੀ ਆਨੰਦ ਵਿੱਚ ਹੈ। ਰਾਗੀ ਸਿੰਘ ਪੜ੍ਹ ਕੇ ਗਏ ਨੇ ਨਾ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਹੇ ਪ੍ਰਭੂ ਤੇਰੇ ਘਰ 'ਚ ਸਦਾ ਹੀ ਆਨੰਦ ਹੈ। ਪਰਮਾਤਮਾ ਦਾ ਸਵਰੂਪ ਹੈ ਹੀ ਆਨੰਦ ਸਵਰੂਪ। ਅਸੀਂ ਕੋਈ ਚੰਗਾ ਪਦਾਰਥ ਖਾ ਲਈਏ, ਅਸੀਂ ਕਹਿੰਦੇ ਆਨੰਦ ਆ ਗਿਆ। ਕਿਸੇ ਵਸਤੂ ਦਾ ਕੋਈ ਚੰਗਾ ਕੱਪੜਾ ਪਾ ਲਈਏ, ਕਹਿੰਦੇ ਆਨੰਦ ਆ ਗਿਆ। ਕਿਤੇ ਚੰਗੀ ਥਾਂ ਵੇਖਣ ਚਲੇ ਜਾਈਏ, ਕੋਈ ਇਹੋ ਜਿਹੀ ਕੁਦਰਤੀ ਖੇਡ, ਕਹਿੰਦੇ ਆਨੰਦ ਆ ਗਿਆ ਵੇਖ ਕੇ। ਕੁਝ ਸੁਣਨ ਲੱਗ ਪਈਏ, ਕੋਈ ਚੰਗੀ ਚੀਜ਼ ਸੁਣ ਲਈ ਤੇ ਸੁਣ ਕੇ ਕਹਿੰਦੇ ਆਨੰਦ ਆ ਗਿਆ। ਯਾਨੀ ਕਿ ਆਨੰਦ ਕੁਝ ਸਮੇਂ ਲਈ ਹੁੰਦੇ ਨੇ। ਕੋਈ ਵੀ ਵਸਤੂ ਹੈ, ਕੋਈ ਚੰਗਾ ਵਧੀਆ ਕੱਪੜਾ ਖਰੀਦ ਕੇ ਪਾ ਲਓ, ਦੋ ਵਾਰੀ ਚਾਰ ਵਾਰੀ ਪੰਜ ਵਾਰੀ ਪਾ ਕੇ ਆਨੰਦ ਆਵੇਗਾ, ਮੁੜ ਕੇ ਅੱਕ ਜਾਂਦਾ ਮਨ, ਆਨੰਦ ਸਮਾਪਤ। ਇੱਕ ਵਸਤੂ ਤੁਸੀਂ ਚੰਗੀ ਲੱਗੇ ਤੁਹਾਨੂੰ ਖਾਣੀ ਸ਼ੁਰੂ ਕਰ ਦਿਓ, ਅੱਜ ਖਾ ਲਓ, ਦੋ ਦਿਨ, ਤਿੰਨ ਦਿਨ, ਚੌਥੇ ਦਿਨ ਆਨੰਦ ਖਤਮ। ਯਾਨੀ ਕਿ ਆਨੰਦਾਂ ਦਾ ਕੋਈ ਪੈਰਾਮੀਟਰ ਹੈ ਜਿਹਦੇ ਵਿੱਚ ਇਹ ਸਮਾਪਤ ਹੋ ਜਾਂਦੇ ਹੈ, ਸਦੈਵ ਹੀ ਨਹੀਂ ਹਨ। ਪਰ ਪਰਮਾਤਮਾ ਦਾ ਜਿਹੜਾ ਸਵਰੂਪ ਹੈ ਨਾ, ਉਹ ਸਦੈਵ ਹੀ ਆਨੰਦ ਸਵਰੂਪ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਦਾ ਆਨੰਦ ਕਦੇ ਮੁੱਕਦਾ ਨਹੀਂ ਹੈ, ਉਹ ਸਦੈਵ ਹੀ ਹੈ। ਤੱਤੀ ਤਵੀ 'ਤੇ ਬੈਠਿਆਂ ਵੀ ਬਣਿਆ, ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਬਣਿਆ ਹੋਇਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉਹ ਆਨੰਦ ਉੱਥੇ ਵੀ ਹੈ, ਉਹ ਆਨੰਦ ਖਤਮ ਨਹੀਂ ਹੋਇਆ, ਬਿਨਸਿਆ ਨਹੀਂ ਹੈ। ਇਹ ਹੈ ਆਤਮਕ ਆਨੰਦ। ਪਰਮਾਤਮਾ ਦਾ ਸਵਰੂਪ ਆਨੰਦ ਸਵਰੂਪ ਹੈ। ਇਸ ਕਰਕੇ ਇੱਥੇ ਕਹਿ ਰਹੇ ਨੇ ਪੰਜਵੇਂ ਪਾਤਸ਼ਾਹ ਕਿ ਅਕਾਲ ਪੁਰਖ ਦਾ ਜਿਹੜਾ ਸਵਰੂਪ ਹੈ ਉਹ ਸਤ ਚੇਤਨ ਆਨੰਦ ਸਵਰੂਪ ਹੈ।
ਜੀਵ ਜੀਵ ਪ੍ਰਤ ਅਹੀ ਅਨੂਪ,
ਜਿਤਨੇ ਜੀਵ ਨੇ ਜੀਵਾਂ ਜੀਵਾਂ ਪ੍ਰਤੀ ਉਹ ਅਨੂਪ ਹੈ, ਉਪਮਾ ਤੋਂ ਰਹਿਤ ਹੈ।
ਭੂਤ ਭਵਿੱਖ ਸਦਾ ਹੀ ਰਹੇ,
ਉਹ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਉਹਦੀ ਹਸਤੀ ਸਦਾ ਹੈ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ, ਹੈ ਭੀ ਹੋ ਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ ਉਹ ਪਹਿਲਾਂ ਵੀ ਸੀ, ਹੁਣ ਵੀ, ਅੱਗੇ ਵੀ ਹੋਵੇਗਾ। ਸਫਲ ਮੂਰਤ ਆ ਨਾ ਪਰਮੇਸ਼ਰ ਦੀ, ਅਕਾਲ ਦੀ, ਤੇ ਉਹਦੀ ਮੂਰਤ ਸਦਾ ਵੀ ਹੈ, ਤਿੰਨਾਂ ਕਾਲਾਂ ਵਿੱਚ।
ਸਭ ਜੀਵਨ ਮੈਂ ਸਤ ਇਉ ਆਹੀ,
ਸਾਰੇ ਸੰਸਾਰ ਦੇ ਜੀਵਾਂ ਵਿੱਚ ਉਸੇ ਦੀ ਸੱਤਾ, ਉਸੇ ਦੀ ਸੱਤਾ ਸਾਰਿਆਂ ਵਿੱਚ ਵਸਦੀ ਹੈ। ਜਦੋਂ ਉਸੇ ਦੀ ਸੱਤਾ ਨੂੰ ਸਾਰਿਆਂ ਵਿੱਚ ਵਸਦਿਆਂ ਵੇਖਦੇ ਨੇ ਤਾਂ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਉਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸੰਸਾਰ ਉਹਦੀ ਕੋਠੜੀ, ਉਹ ਸੱਚਾ ਇਹਦੇ ਚ ਵਸਦਾ ਹੈ, ਉਹੀ ਸੱਤ ਸਾਰੇ ਜੀਵਾਂ ਵਿੱਚ ਵਸ ਰਿਹਾ।
ਕਿਰਿਆ ਕਰਤ ਚੇਤਨਤਾ ਜਾਨ,
ਜਿਹੜੇ ਜੀਵ ਕਿਰਿਆ ਕਰ ਰਹੇ ਨੇ, ਇਹ ਸਮਝ ਲਓ ਵੀ ਪਰਮਾਤਮਾ ਦੀ ਚੇਤਨਾ ਤਾਂ ਕਿਰਿਆ ਕਰ ਰਹੇ। ਜਿਹੜਾ ਬੰਦਾ ਮੁਰਦਾ ਹੋ ਜਾਂਦਾ ਹੈ, ਸਰੀਰ ਤਾਂ ਉਹਦਾ ਹੁੰਦਾ, ਕਿਰਿਆ ਤਾਂ ਨਹੀਂ ਕਰਦਾ, ਉਹ ਨਾ ਵੇਖਦਾ, ਨਾ ਸੁਣਦਾ, ਨਾ ਬੋਲਦਾ। ਯਾਨੀ ਕਿ ਪਰਮਾਤਮਾ ਦੀ ਹੀ ਚੇਤਨਾ ਹੈ ਜੋ ਜੀਵਾਂ ਦੇ ਵਿੱਚ ਕਿਰਿਆ ਕਰ ਰਹੀ ਹੈ। ਜੀਵ ਕਿਰਿਆ ਕਰ ਰਹੇ ਨੇ, ਵੇਖ ਰਹੇ ਨੇ, ਸੁਣ ਰਹੇ ਨੇ, ਬੋਲ ਰਹੇ ਨੇ, ਤਾਂ ਇਹ ਅਕਾਲ ਪੁਰਖ ਦੀ ਚੇਤਨਾ ਕਰਕੇ। ਹਾਂਜੀ,
ਏ ਪੀ ਬ੍ਰਹਮ ਰੂਪ ਪਹਿਚਾਨ,
ਜਿਹੜੀ ਉਹ ਚੇਤਨਾ ਹੈ ਸਾਰਿਆਂ ਚ, ਇਹ ਵੀ ਬ੍ਰਹਮ ਸਵਰੂਪ ਕਰਕੇ ਵੇਖ ਤੇ ਜਾਣ।
ਵਿਸ਼ਨ ਮੈਂ ਆਨੰਦ ਅਗਿਆਨੀ,
ਜਿਹੜਾ ਅਗਿਆਨੀ ਬੰਦਾ ਹੁੰਦਾ ਨਾ, ਉਹਨੂੰ ਵਿਸ਼ਿਆਂ ਚ ਆਨੰਦ ਆਉਂਦਾ, ਉਹਨੂੰ ਵਿਸ਼ੇ ਚੰਗੇ ਲੱਗਦੇ। ਜਿਹੜਾ ਅਗਿਆਨੀ ਹੁੰਦਾ, ਗਿਆਨ ਵਿਹੂਣਾ ਬੰਦਾ, ਉਹ ਘੰਟਿਆਂ ਬੱਧੀ ਟੀਵੀ ਦੇ ਉੱਤੇ ਮਾੜੇ ਭੈੜੇ ਗੀਤ ਵੇਖੀ ਜਾ ਸਕਦਾ, ਸੁਣ ਸਕਦਾ, ਪਰ ਪੰਜ ਦਸ ਮਿੰਟ ਵਾਸਤੇ ਕਥਾ ਤੇ ਕੀਰਤਨ ਨਹੀਂ ਸੁਣ ਸਕਦਾ, ਕਿਉਂਕਿ ਅਗਿਆਨੀ ਨੂੰ ਉਸ ਵਿਸ਼ੇ 'ਚ ਆਨੰਦ ਆਉਂਦਾ, ਕਥਾ ਕੀਰਤਨ 'ਚ ਨਹੀਂ ਆਉਂਦਾ। ਅਗਿਆਨੀ ਬੰਦੇ ਨੂੰ ਵਿਸ਼ਿਆਂ 'ਚ ਆਨੰਦ ਆਉਂਦਾ, ਅਗਿਆਨੀ ਬੰਦੇ ਨੂੰ ਨਸ਼ਿਆਂ 'ਚ ਆਨੰਦ ਆਉਂਦਾ, ਅਗਿਆਨੀ ਬੰਦੇ ਨੂੰ ਸੰਸਾਰ ਦੇ ਮਾੜੇ ਭੈੜੇ ਕਿਰਦਾਰ ਵਿੱਚ ਆਨੰਦ ਆਉਂਦਾ, ਝੂਠ ਬੋਲਣ 'ਚ ਆਨੰਦ ਆਉਂਦਾ, ਉਹਨੂੰ ਚੁਗਲੀ ਕਰਨ 'ਚ ਆਨੰਦ ਆਉਂਦਾ, ਉਹਨੂੰ ਨਿੰਦਾ ਕਰਨ ਵਿੱਚ ਆਨੰਦ ਆਉਂਦਾ। ਘੰਟਿਆਂ ਬੱਧੀ ਲੋਕਾਂ ਦੀ ਨਿੰਦਾ ਕਰ ਵੀ ਸਕਦਾ ਅਤੇ ਸੁਣ ਵੀ ਸਕਦਾ, ਪੁੱਛਦਾ ਰਹਿੰਦਾ, ਹਾਂ ਵੀ ਦੱਸ ਕੋਈ ਨਵੀਂ ਤਾਜ਼ੀ। ਅਗਿਆਨੀ ਨੂੰ ਹਮੇਸ਼ਾ ਵਿਸ਼ਿਆਂ 'ਚ ਹੀ ਆਨੰਦ ਪ੍ਰਾਪਤ ਹੁੰਦਾ।
ਨਿਜਾਨੰਦ ਪ੍ਰਾਪਤ ਹੈ ਗਿਆਨੀ,
ਜਿਹੜੇ ਗਿਆਨਵਾਨ ਹੁੰਦੇ ਨੇ ਤੱਤਵ ਗਿਆਨੀ, ਉਹ ਆਪਣੇ ਨਿਜਾਨੰਦ ਨੂੰ ਪ੍ਰਾਪਤ ਕਰਦੇ ਹਨ, ਉਹ ਆਪਣੇ ਨਿਜ ਦਾ ਆਨੰਦ ਮਾਣਦੇ, ਜੋ ਆਤਮਾ ਦਾ ਆਨੰਦ ਹੈ। ਗਿਆਨਵਾਨ ਨੂੰ ਵਿਸ਼ਿਆਂ 'ਚ ਆਨੰਦ ਨਹੀਂ ਆਉਂਦਾ, ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰੀਦਾਸ, ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰੀਦਾਸ। ਸੰਸਾਰ ਦੇ ਲੋਕ ਵਿਸ਼ਿਆਂ ਦੇ ਆਨੰਦ ਨੂੰ ਮਾਣਦੇ ਨੇ ਅਤੇ ਹਰੀ ਦੇ ਪਿਆਰੇ ਪਰਮੇਸ਼ਰ ਦੇ ਭਜਨ ਦੇ ਆਨੰਦ ਨੂੰ ਮਾਣਦੇ ਹਨ, ਉਹਨਾਂ ਨੂੰ ਅਕਾਲ ਪੁਰਖ ਦੇ ਭਜਨ 'ਚੋਂ ਆਨੰਦ ਆਉਂਦਾ, ਆਪਣੀ ਨਿਜਾਤਮਾ ਦੇ ਸਵਰੂਪ ਵਿੱਚੋਂ ਆਨੰਦ ਆਉਂਦਾ। ਖਾਲਸਾ ਜੀ, ਬੰਦੇ ਦਾ ਭੁਲੇਖਾ ਆ ਵੀ ਸ਼ਾਇਦ ਕਿਸੇ ਪਦਾਰਥ ਵਿੱਚੋਂ ਆਨੰਦ ਆ ਰਿਹਾ, ਕੋਈ ਪਦਾਰਥ ਹੋਵੇ ਸੰਸਾਰ ਦਾ, ਉਸ ਪਦਾਰਥ ਦਾ ਆਨੰਦ ਤਾਂ ਹੈ ਜੇ ਸਾਡੇ ਅੰਦਰ ਆਨੰਦ ਹੈ। ਅਸੀਂ ਕਲਪਨਾ ਕਰ ਲਈ ਵੀ ਇਸ ਪਦਾਰਥ 'ਚ ਆਨੰਦ ਹੈ ਤਾਂ ਉਹ ਆਨੰਦ ਦੇਣ ਲੱਗ ਪਈ। ਜੇ ਅੰਦਰ ਆਤਮਕ ਆਨੰਦ ਨਹੀਂ ਤਾਂ ਕਿਸੇ ਵਸਤੂ 'ਚ ਆਨੰਦ ਆ ਹੀ ਨਹੀਂ ਸਕਦਾ। ਮੁਰਦੇ ਜਿਹੜੇ ਬੇਹੋਸ਼ ਹੁੰਦੇ ਨੇ, ਮੂਰਛਤ, ਉਹਨੂੰ ਜੂਸ ਵੀ ਪਿਆਈ ਜਾਂਦੇ ਹੈ, ਖਿਚੜੀ ਵੀ ਖਵਾਈ ਜਾਂਦੇ, ਪਰ ਉਹਦਾ ਰਸਤਾ ਨਹੀਂ ਦੱਸ ਸਕਦਾ ਉਹ। ਯਾਨੀ ਕਿ ਜੀਵ ਦੇ ਅੰਦਰ ਆਨੰਦ ਹੈ ਤਾਂ ਉਹਨਾਂ ਪਦਾਰਥਾਂ 'ਚ ਆਨੰਦ ਆਉਂਦਾ। ਤੋ ਗਰੀਬ ਨਵਾਜ ਸਾਹਿਬ ਕਹਿੰਦੇ, ਜਿਹੜਾ ਹਰੀ ਦਾ ਦਾਸ ਹੈ ਨਾ, ਉਹ ਆਪਣੇ ਨਿਜਾਤਮ ਆਨੰਦ ਨੂੰ ਮਾਣਦਾ। ਪੰਜਵੇਂ ਪਾਤਸ਼ਾਹ ਕਹਿੰਦੇ, ਉਹ ਆਪਣੇ ਨਿਜ ਆਤਮਕ ਆਨੰਦ ਦੇ ਵਿੱਚ ਟਿਕਿਆ ਹੁੰਦਾ। ਸਾਈ ਮੀਆਂ ਮੀਰ ਜੀ ਕਹਿੰਦੇ, ਮਹਾਰਾਜ ਇਹ ਤੱਤੀ ਤਵੀ 'ਤੇ ਤੁਸੀਂ ਬੈਠੇ ਜੇ, ਹੁਕਮ ਕਰੋ ਮੈਂ ਇਹਨੂੰ ਸਾੜ ਕੇ ਖਤਮ ਕਰ ਦਿਆਂ ਚੰਦੂ ਨੂੰ। ਅਤੇ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ, ਪੀਰ ਜੀ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ, ਮਨ ਸ਼ਾਂਤ ਹੈ ਹਰੀ ਨਾਮ ਸੇ। ਉਹ ਹੈ ਆਨੰਦ, ਆਤਮਕ ਆਨੰਦ, ਕਿ ਬਾਹਰ ਕਿਹੋ ਜਿਹੀ ਵੀ ਪਰਿਸਥਿਤੀ ਹੈ, ਬਾਹਰ ਕਿਹੋ ਜਿਹਾ ਵੀ ਮਾਹੌਲ ਹੈ, ਬਾਹਰੋਂ ਕਿਹੋ ਜਿਹਾ ਵੀ ਵਿਵਹਾਰ ਵਰਤ ਰਿਹਾ, ਪਰ ਸੁਰਤ ਵਿੱਚ ਟਿਕਾ ਹੈ, ਸੁਰਤ ਵਿੱਚ ਆਨੰਦ ਹੈ, ਉਹਨੂੰ ਕਹਿੰਦੇ ਨੇ ਆਨੰਦ। ਤੋ ਮਹਾਰਾਜ ਪੰਜਵੇਂ ਪਾਤਸ਼ਾਹ ਦੱਸ ਰਹੇ ਨੇ ਯੋਗੀ ਜੀ ਨੂੰ, ਯੋਗੀ ਜੀ ਜਿਹੜੇ ਗਿਆਨਵਾਨ ਹੁੰਦੇ ਨੇ ਗਿਆਨੀ, ਉਹ ਆਪਣੀ ਨਿਜ ਆਤਮਾ ਦਾ ਆਨੰਦ ਮਾਣਦੇ ਹਨ।
ਸਭ ਕੋ ਭੂਲ ਦੇਹ ਧਰ ਹੰਤਾ,
ਸਭ ਕੁਝ ਭੁੱਲ ਕੇ ਜਿਹੜੇ ਮਨੁੱਖ ਆਪਣੀ ਦੇਹ ਦੇ ਨਾਲ ਹੰਗਤਾ ਬਿਰਤੀ ਧਾਰਦੇ ਨੇ, ਕਿਉਂਕਿ ਮਨੁੱਖ ਭੁੱਲਣਾ ਚਾਹੁੰਦਾ, ਆਪਣੇ ਆਪ ਨਾਲ ਨਹੀਂ ਬੈਠਣਾ ਚਾਹੁੰਦਾ। ਇਹ ਕਹਿੰਦਾ ਕਿਸੇ ਪ੍ਰਕਾਰ ਨਾਲ ਮੈਂ ਇਸ ਦੁੱਖ ਤੋਂ ਭੁੱਲ ਜਾਵਾਂ। ਅਤੇ ਕਈ ਬੰਦੇ ਨਸ਼ੇ ਦਾ ਸੇਵਨ ਕਰਨ ਲੱਗ ਪੈਂਦੇ, ਉਹ ਕਿਉਂ ਕਰਦੇ ਵੀ ਮੈਨੂੰ ਸਭ ਕੁਝ ਭੁੱਲ ਜਾਏ ਭੁੱਲਣਾ। ਅਤੇ ਕਹਿੰਦੇ ਚਲੋ ਕੁਝ ਟੀ ਵੀ ਵੇਖ ਲਈਏ ਦੋ ਚਾਰ ਘੰਟੇ, ਵੀ ਮੈਂ ਕੁਝ ਸਮਾਂ ਭੁੱਲਿਆ ਰਹਾਂ। ਭੁਲਾਉਣਾ ਹੀ ਚਾਹੁੰਦਾ ਨਾ ਬੰਦਾ, ਪਰ ਜਿਹੜੇ ਨਿਜ ਆਤਮ ਆਨੰਦ ਵਿੱਚ ਟਿਕ ਜਾਂਦੇ ਨੇ ਉਹਨਾਂ ਨੂੰ ਬਾਕੀ ਸਭ ਕੁਝ ਭੁੱਲ ਜਾਂਦਾ। ਇੱਕ ਆਤਮਾ ਦੇ ਰਸ ਵਿੱਚ ਹੀ ਉਹਨਾਂ ਦੀ ਸੁਰਤ ਟਿਕੀ ਰਹਿੰਦੀ ਹੈ, ਫਿਰ ਉਹਨਾਂ ਨੂੰ ਦੁਨੀਆਂ ਦੇ ਕਿਸੇ ਨਸ਼ੇ ਦੀ ਲੋੜ ਨਹੀਂ ਰਹਿ ਜਾਂਦੀ ਆਪਣੇ ਆਪ ਨੂੰ ਭੁਲਾਉਣ ਵਾਸਤੇ। ਉਹ ਆਪਣੇ ਨਿਜ ਆਤਮਕ ਆਨੰਦ ਵਿੱਚ ਟਿਕ ਜਾਂਦੇ ਹਨ। ਨਹੀਂ ਤਾਂ ਆਮ ਲੋਕ ਪਰਮਾਤਮਾ ਨੂੰ ਭੁਲਾ ਕੇ, ਆਪਣੇ ਨਿਜ ਆਨੰਦ ਨੂੰ ਭੁਲਾ ਕੇ ਸਰੀਰ ਦੀ ਹੰਗਤਾ ਨਾਲ ਜੁੜੇ ਰਹਿੰਦੇ ਹਨ।
ਪੁਨੇ ਪਦਾਰਥ ਮਮਤਾਵੰਤਾ,
ਫਿਰ ਉਹਨਾਂ ਦੇ ਅੰਦਰ ਪਦਾਰਥਾਂ ਦੀ ਮਮਤਾ ਹੁੰਦੀ, ਪਦਾਰਥਾਂ ਦੀ ਹੰਗਤਾ ਰਹਿ ਜਾਂਦੀ ਹੈ।
ਇਹ ਸਭ ਮਾਇਆ ਕੀਰ ਵਿਕਾਰ,
ਇਹ ਸਭ ਮਾਇਆ ਦੇ ਵਿਕਾਰ ਨੇ, ਇਹਨੂੰ ਸਭ ਨੂੰ ਮਾਇਆ ਹੀ ਕਹਿੰਦੇ ਹਨ, ਇਹ ਸਭ ਮਾਇਆ ਦੇ ਵਿਕਾਰ ਹਨ।
ਜੋ ਪਾਸ ਤੇ ਨਾਨਾਕਾਰ,
ਇਹ ਮਾਇਆ ਦਾ ਵਿਕਾਰ ਹੈ ਜਿਹੜਾ ਇਹ ਨਾਨਾ ਪ੍ਰਕਾਰ ਦਾ ਪਾਸਦਾ ਨਾ, ਸਭ ਕੁਝ ਵਖਰੇਵਾਂ ਦਿਸਦਾ, ਇਹ ਰੰਗ ਰੰਗ ਦੀ ਭਾਂਤ ਭਾਂਤ ਦੀ ਦੁਨੀਆਂ ਦਿਸਦੀ ਹੈ, ਇਹ ਵਖਰੇਵਾਂ ਤਾਂ ਦਿਸਦਾ ਕਿਉਂਕਿ ਮਾਇਆ ਵਿਖਾ ਰਹੀ ਹੈ। ਹਾਂਜੀ,
ਨਹੀਂ ਵਾਸਤਵ ਜਾਣਿਓ ਜਾਏ,
ਮਾਇਆ ਦੇ ਭਰਮ ਚ ਭੁੱਲਿਆ ਹੋਇਆ ਮਨੁੱਖ ਵਾਸਤਵਿਕ ਸਵਰੂਪ ਨੂੰ ਨਹੀਂ ਜਾਣਦਾ, ਜੋ ਅਸਲ ਵਿੱਚ ਵਾਸਤਵਿਕ ਹੈ ਉਸ ਸਵਰੂਪ ਨੂੰ ਨਹੀਂ ਜਾਣਦਾ।
ਇਹ ਮਾਇਆ ਕੋ ਰੂਪ ਕਹਾਏ,
ਇਹ ਮਾਇਆ ਦਾ ਰੂਪ ਕਹਾਉਂਦਾ, ਜਿਹੜੀ ਮਾਇਆ ਨਾ ਇਹ ਅਸਲ ਸਵਰੂਪ ਨੂੰ ਭੁਲਾ ਕੇ ਕੁਝ ਹੋਰ ਦਾ ਹੋਰ ਵਿਖਾ ਦਿੰਦੀ ਹੈ। ਹਾਂਜੀ,
ਮੈਨੇ ਜਾਣੋ ਕਰਨ ਬਖਾਨ,
ਜਦੋਂ ਕਿਸੇ ਬੰਦੇ ਨੂੰ ਕਹੋ ਵੀ ਵੇਖ ਆਪਣੇ ਆਪ ਚ ਝਾਤੀ ਮਾਰ ਕੇ ਤੂੰ ਕੌਣ ਹੈ, ਤੇ ਜਦੋਂ ਇਹ ਕਹਿੰਦਾ ਨਹੀਂ ਮੈਂ ਨਹੀਂ ਜਾਣਦਾ, ਮੈਨੂੰ ਨਹੀਂ ਪਤਾ, ਜਿਹੜੀ ਇਹ ਗੱਲ ਕਹਿਣੀ। ਹਾਂਜੀ,
ਇਸੇ ਨਾਮ ਮਾਇਆ ਅਗਿਆਨ,
ਖਾਲਸਾ ਜੀ ਇਸੇ ਨੂੰ ਅਗਿਆਨ ਮਾਇਆ ਕਹਿੰਦੇ ਨੇ, ਇਹ ਮਾਇਆ ਗਿਆਨ ਹੈ। ਵੀ ਜਦੋਂ ਕੋਈ ਕਹੇ ਜੀ ਮੈਨੂੰ ਪਤਾ ਨਹੀਂ, ਮੈਂ ਜਾਣਦਾ ਨਹੀਂ, ਇਹਨੂੰ ਕਹਿੰਦੇ ਨੇ ਅਗਿਆਨ ਮਾਇਆ। ਹਾਂਜੀ,
ਉਬੈ ਸ਼ਕਤ ਕੇ ਧਾਰ ਨਿਹਾਰੀ,
ਇਹ ਜਿਹੜਾ ਅਗਿਆਨ ਹੈ ਇਹ ਅਗਿਆਨ ਰੂਪੀ ਮਾਇਆ ਜਿਹੜੀ ਹੈ, ਵੀ ਮੈਂ ਨਹੀਂ ਜਾਣਦਾ, ਮੈਨੂੰ ਨਹੀਂ ਪਤਾ, ਇਹਦੀਆਂ ਵੀ ਅੱਗੇ ਦੋ ਸ਼ਕਤੀਆਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਦੋ ਸ਼ਕਤੀਆਂ ਨੇ, ਜਿਹੜਾ ਆਪਾਂ ਕਹਿੰਦੇ ਨਾ ਮੈਂ ਨਹੀਂ ਜਾਣਦਾ, ਆਪਾਂ ਕਹੀਏ ਵੀ ਦੱਸ ਤੇਰਾ ਸਰੂਪ ਕੀ ਹੈ, ਮੈਂ ਕਹਿੰਦਾ ਜੀ ਮੈਂ ਨਹੀਂ ਜਾਣਦਾ, ਇਹ ਅਵਿਦਿਆ, ਇਹਨੂੰ ਅਵਿਦਿਆ ਕਹਿੰਦੇ ਅੱਗੇ, ਇਹ ਮਾਇਆ ਦਾ ਹੀ ਰੂਪ ਹੈ ਨਾ ਅਵਿਦਿਆ ਵੀ। ਤੋ ਅਵਿਦਿਆ ਜਿਹੜੀ ਹੈ ਇਹ ਫਿਰ ਦੋ ਕੰਮ ਕਰਦੀ ਹੈ ਅੱਗੇ, ਇਹਦੀਆਂ ਅੱਗੇ ਦੋ ਬਿਰਤੀਆਂ ਨੇ।
ਇੱਕ ਆਵਰਨ ਵਿਫੇਕ ਉਚਾਰੀ,
ਉਹ ਦੋ ਬਿਰਤੀਆਂ ਕਿਹੜੀਆਂ ਨੇ ਅਵਿਦਿਆ ਦੀਆਂ? ਇੱਕ ਹੈ ਅਵਰਨ, ਅਵਰਨ ਕਹਿੰਦੇ ਨੇ ਪਰਦੇ ਨੂੰ, ਤੇ ਦੂਜੀ ਹੈ ਵਿਕਸ਼ੇਪ, ਹਲਚਲ, ਜਿਹੜਾ ਨਾਨਾ ਤਾਂ ਵੱਖਰਾ ਵੱਖਰਾ ਨਜ਼ਰ ਆਉਂਦਾ। ਇਹ ਦੋ ਬਿਰਤੀਆਂ ਨੇ ਵਿਦਿਆ ਦੀਆਂ, ਇੱਕ ਹੈ ਅਵਰਣ ਜਿਹਨੂੰ ਪੜਦਾ ਕਹਿ ਦਿੰਦੇ ਆ, ਦੂਜੀ ਹੈ ਵਿਕਸ਼ੇਪ ਜੀ।
ਕਰੇ ਸਰੂਪ ਅਛਾਦਨ ਜੋਏ,
ਹੁਣ ਅਵਰਣ ਕਿਸ ਨੂੰ ਕਹਿੰਦੇ ਨੇ? ਅਵਰਣ ਕਹਿੰਦੇ ਜਿਹੜੇ ਸਰੂਪ ਨੂੰ ਢੱਕ ਲਏ, ਅਵਰਣ ਜਿਵੇਂ ਕੋਈ ਚੀਜ਼ ਦੇ ਉੱਤੇ ਆਪਾਂ ਕੱਪੜਾ ਪਾ ਦਈਏ, ਪੜਦਾ ਪਾ ਦਈਏ, ਤੇ ਥੱਲੇ ਉਹ ਚੀਜ਼ ਨਾ ਨਜ਼ਰ ਆਵੇ, ਜੋ ਕਿਸੇ ਸਵਰੂਪ ਨੂੰ ਢੱਕ ਦੇਵੇ ਉਹਨੂੰ ਅਵਰਣ ਕਹਿੰਦੇ ਹਨ।
ਗਿਆਨੀ ਪਨੇ ਅਵਰਣ ਸੋਏ,
ਉਹ ਅਵਰਣ ਹੈ ਜੋ ਅਸਲ ਸਵਰੂਪ ਨੂੰ ਢੱਕ ਕੇ ਹੋਰ ਦਾ ਹੋਰ ਵਿਖਾ ਦੇਵੇ, ਜਿਵੇਂ ਅੱਗੇ ਕਥਾ ਆਵੇਗੀ, ਬਚਨ ਆ ਰਹੇ ਨੇ, ਰੱਸੀ, ਰੱਸੀ ਨਹੀਂ ਦਿਸਦੀ, ਟੇਢੀ ਜਿਹੀ ਹੋ ਕੇ ਪਈ ਹੋਵੇ, ਉਹ ਸੱਪ ਦਿਸਣ ਲੱਗ ਪੈਂਦੀ ਹੈ। ਹੁਣ ਰੱਸੀ ਦਾ ਸਵਰੂਪ ਨਹੀਂ ਨਜ਼ਰ ਆ ਰਿਹਾ, ਸੱਪ ਦਿਸ ਰਿਹਾ, ਹਾਲਾਂਕਿ ਸੱਪ ਹੈ ਵੀ ਨਹੀਂ ਪਰ ਰੱਸੀ ਸੱਪ ਦਿਸ ਰਹੀ ਹੈ, ਉਹਨੂੰ ਅਵਰਣ ਕਹਿੰਦੇ ਹਨ। ਅਵਿਦਿਆ ਅਵਰਣ ਪਾ ਦਿੰਦੀ ਹੈ ਜੀ।
ਜੈ ਨਾਨਾ ਤਵ ਪ੍ਰਤੀਤ ਕਰਾਈ,
ਜਿਹੜੀ ਨਾਨਾ ਤਵ ਦੀ ਬਿਰਤੀ ਭਾਸਦੀ ਹੈ ਵੀ ਆਹ ਉਹ ਹੈ, ਇਹ ਫਲਾਣਾ, ਇਹ ਅਮਕਾ, ਇਹ ਵਖਰੇਵਾਂ ਨਜ਼ਰ ਆਉਂਦਾ, ਕਹਿੰਦੇ ਇਹਨੂੰ ਵਿਕਸ਼ੇਪ ਦੀ ਬਿਰਤੀ ਕਹਿੰਦੇ ਹਨ।
ਸੋ ਵਿਖੇਪ ਜੈ ਕਹਿ ਦ੍ਰਿਸ਼ਟਾਈ।
ਇਹ ਵਿਖੇਪ ਹੈ ਜਿਹੜਾ ਸਾਰਿਆਂ ਚ ਭੇਦਵਾਦੀ ਬਿਰਤੀ ਨਾਲ ਵੇਖਣਾ, ਇਹ ਆਪਣਾ, ਇਹ ਬਗਾਨਾ, ਇਹ ਫਲਾਣਾ, ਇਹ ਫਲਾਣੇ ਦੇਸ਼ ਦਾ, ਅਮਕੇ ਦਾ, ਇਹ ਜਿਹੜਾ ਵਖਰੇਵਾਂ ਨਜ਼ਰ ਆਉਂਦਾ ਸਾਨੂੰ ਸਾਰਿਆਂ ਚ, ਭਿੰਨਤਾ ਨਜ਼ਰ ਆਉਂਦੀ ਹੈ, ਇਹ ਹੈ ਵਿਖੇਪ ਦੀ ਬਿਰਤੀ।
ਉਪਾਦਾਨ ਇਹ ਸਭ ਜਗ ਕੇਰੀ।
ਇਹ ਜਿਹੜੀ ਵਿਖੇਪਤਾਈ ਦੀ ਬਿਰਤੀ ਹੈ ਨਾ, ਇਹੀ ਉਪਾਦਾਨ ਕਾਰਨ ਹੈ ਜਗਤ ਦੀ, ਇਹਦੇ ਤੋਂ ਜਗਤ ਬਣਦਾ, ਇਹਨੇ ਜਗਤ ਦੀ ਅੱਗੇ ਰਚਨਾ ਕੀਤੀ ਹੈ।
ਹੈ ਅਕਟਨ ਘਟਨਾ ਸੁੱਕ ਨੇਰੀ।
ਜੋ ਹੈ ਹੀ ਨਹੀਂ ਉਹ ਹੀ ਵਿਖਾਈ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਕਟਨ ਮਤਲਬ ਜੋ ਹੈ ਨਹੀਂ ਉਹ ਵਿਖਾ ਦੇਣਾ, ਹੈ ਨਹੀਂ ਪਰ ਵਿਖਾ ਦੇਣਾ ਉਸੇ ਤਰ੍ਹਾਂ ਦਾ, ਇਹ ਹੈ ਅਵਰਣ ਤੇ ਵਿਖੇਪ ਦੀ ਸ਼ਕਤੀ।
ਜਥਾ ਰਜੂ ਹੋਏ ਬੱਕਰ ਪਰੀ ਹੈ।
ਜਿਵੇਂ ਕੋਈ ਟੇਢੀ ਜੀ ਰੱਸੀ ਪਈ ਹੋਵੇ।
ਕਹਿ ਨਰ ਨਿਸ਼ਚੇ ਸੋ ਨ ਕਰੀ ਹੈ।
ਹੁਣ ਹਨੇਰਾ ਹੈ, ਪੂਰਾ ਚਾਨਣਾ ਨਹੀਂ ਹੈ, ਤੇ ਕਿਸੇ ਬੰਦੇ ਨੂੰ ਨਿਸ਼ਚਾ ਨਹੀਂ ਹੋ ਰਿਹਾ ਵੀ ਰੱਸੀ ਹੈ ਕਿ ਸੱਪ ਹੈ।
ਬਿਨ ਜਾਣੇ ਰਜੂ ਤਿਸ ਕਾਲ।
ਉਹਨਾਂ ਨੂੰ ਰਜੂ ਰੱਸੀ ਦੀ ਤੇ ਸੰਭਾਵਨਾ ਨਹੀਂ ਰਹੀ ਮਨ ਚ ਵੀ ਰੱਸੀ ਹੈ।
ਲਖਿਓ ਸਰਪ ਇਹ ਪਰਿਓ ਕਰਾਲ।
ਕਹਿੰਦਾ ਬੜਾ ਭਿਆਨਕ ਕਿੱਡਾ ਮੋਟਾ ਡਰਾਵਣਾ ਸੱਪ ਪਿਆ ਹੋਇਆ, ਕੁੰਡਲੀਆ ਕੁੰਡਲ ਮਾਰ ਕੇ ਪਈ ਹੁੰਦੀ ਰੱਸੀ ਟੇਢੀ ਜੀ ਪਈ। ਕਹਿੰਦਾ ਵੇਖੋ ਕਿੰਨਾ ਭਿਆਨਕ ਵਿਕਰਾਲ ਸੱਪ ਪਿਆ ਹੋਇਆ।
ਰਜੂ ਦਿਸ਼ਟਾਨ ਪਾਏ ਅਗਿਆਨ।
ਹੁਣ ਸੱਪ ਕਿਉਂ ਦਿਸਿਆ? ਕਿਉਂਕਿ ਰੱਸੀ ਹੈ ਤੇ ਸੱਪ ਦਿਸਿਆ ਨਾ। ਜਿਹੜੀ ਰੱਸੀ ਆ ਉਹ ਅਧਿਸ਼ਠਾਨ ਹੈ, ਆਸਰਾ ਹੈ। ਉਸ ਅਧਿਸ਼ਠਾਨ ਨੂੰ ਪ੍ਰਾਪਤ ਕਰਕੇ ਅਗਿਆਨ ਨੇ ਰੱਸੀ ਨੂੰ ਸੱਪ ਵਿਖਾ ਦਿੱਤਾ, ਕਿਉਂਕਿ ਅਗਿਆਨ ਨੂੰ ਵੀ ਤਾਂ ਕੋਈ ਆਸਰਾ ਚਾਹੀਦਾ ਨਾ। ਉਦਾਂ ਤਾਂ ਅਗਿਆਨ ਕੁਝ ਨਹੀਂ ਕਰ ਸਕਦਾ, ਜੜ ਹੈ। ਅਗਿਆਨ ਨੇ ਆਸਰਾ ਲਿਆ ਰੱਸੀ ਦਾ, ਰੱਸੀ ਦਾ ਆਸਰਾ ਲੈ ਕੇ ਅਗਿਆਨ ਨੇ ਉਸ ਰੱਸੀ ਨੂੰ ਸੱਪ ਵਿਖਾ ਦਿੱਤਾ।
ਕਾਰਜ ਕੀਨੋ ਸਰਪ ਮਹਾਨ।
ਅਗਿਆਨ ਨੇ ਕੰਮ ਕਰ ਦਿੱਤਾ ਅੱਗੇ, ਰੱਸੀ ਦਾ ਅਧਿਸ਼ਠਾਨ ਲੈ ਕੇ ਅਗਿਆਨ ਨੇ ਅੱਗੇ ਕੰਮ ਕੀ ਕੀਤਾ, ਉਹਨੇ ਰੱਸੀ ਦਾ ਸੱਪ ਬਣਾ ਦਿੱਤਾ ਜੀ।
ਤਿਮ ਮਾਇਆ ਤਿਸ਼ਠਾਨ ਤਰੰਤ।
ਇਸੇ ਤਰ੍ਹਾਂ ਜਿਹੜੀ ਮਾਇਆ ਆਪ ਜੜ ਹੈ, ਮਾਇਆ ਨੇ ਬ੍ਰਹਮ ਦਾ ਅਧਿਸ਼ਠਾਨ ਆਸਰਾ ਲਿਆ, ਬ੍ਰਹਮ ਦਾ, ਜਿਵੇਂ ਅਗਿਆਨ ਨੇ ਰੱਸੀ ਦਾ ਆਸਰਾ ਲੈ ਕੇ ਸੱਪ ਵਿਖਾਇਆ, ਏਦਾਂ ਮਾਇਆ ਨੇ ਬ੍ਰਹਮ ਦਾ ਆਸਰਾ ਲਿਆ।
ਬ੍ਰਹਮ ਆਸਰੇ ਵਿਸ਼ੇ ਕਰੰਤ।
ਬ੍ਰਹਮ ਦੇ ਆਸਰੇ ਹੋ ਕੇ ਉਹਨੇ ਅੱਗੋਂ ਇਸ ਤਰ੍ਹਾਂ ਦਾ ਵਿਸ਼ੇ ਕੀਤਾ।
ਜਥਾ ਤਿਮਰੋ ਇਹ ਕੋਸ਼ਟ ਅੰਤਰ।
ਉਹਨੇ ਕੀ ਕੀਤਾ, ਇਹ ਸੰਸਾਰ ਦੀ ਕਲਪਨਾ ਕਰ ਦਿੱਤੀ। ਹੈ ਬ੍ਰਹਮ ਪਰ ਬ੍ਰਹਮ ਦੇ ਵਿੱਚ ਉਸ ਮਾਇਆ ਨੇ ਇਸ ਸੰਸਾਰ ਦੀ ਕਲਪਨਾ ਕਰ ਦਿੱਤੀ, ਜਿਵੇਂ ਅਗਿਆਨ ਨੇ ਰੱਸੀ ਵਿੱਚ ਸੱਪ ਦੀ ਕਲਪਨਾ ਕਰ ਦਿੱਤੀ। ਜਦੋਂ ਰੱਸੀ ਵੇਖ ਲਈ ਸੱਪ ਭੱਜ ਗਿਆ, ਜਦੋਂ ਬ੍ਰਹਮ ਵੇਖ ਲਿਆ ਉਦੋਂ ਸੰਸਾਰ ਅਭਾਵ ਹੋ ਗਿਆ। ਪਰ ਉਹ ਬ੍ਰਹਮ ਵੇਖਣ ਵਾਸਤੇ ਗਿਆਨ ਚਾਹੀਦਾ, ਤੇ ਗਿਆਨ ਕਿੱਥੋਂ ਮਿਲਦਾ? ਗਿਆਨ ਗੁਰੂ ਤੋਂ ਮਿਲਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਹੁਣ ਅੱਗੇ ਹੋਰ ਉਦਾਹਰਣ ਦਿੰਦੇ, ਕਹਿੰਦੇ ਯਥਾ, ਜਿਵੇਂ ਹਨੇਰਾ ਹੋਵੇ ਨਾ ਤੇ ਕੋਠਾ ਬਣਾਇਆ ਜਾਂਦਾ ਜਿਵੇਂ ਆਕਾਸ਼ ਵਿੱਚ। ਹਾਂਜੀ,
ਕੋਠਾ ਆਸ਼ਰੇ ਤਾਂ ਨਿਰੰਤਰ।
ਉਹ ਹਨੇਰੇ ਦਾ ਆਸ਼ਰਾ ਕੋਠਾ ਹੁੰਦਾ ਹੈ, ਜਿਵੇਂ ਕੋਈ ਬੰਦ ਕਮਰਾ ਹੋਵੇ, ਬੰਦ ਕਮਰੇ 'ਚ ਜਿਹੜਾ ਹਨੇਰਾ ਉਹਦਾ ਆਸਰਾ ਕੀ ਹੈ? ਕੋਠਾ ਨਾ ਬਾਹਰਲਾ, ਉਸੇ ਦੇ ਆਸਰੇ ਉਹ ਹਨੇਰਾ। ਹਾਂਜੀ,
ਬਿਨ ਕੋਸ਼ਟ ਅੰਧਕਾਰ ਨਹੀਂ ਹੈ।
ਜੇ ਕੋਠਾ ਚੁੱਕ ਦਿਓ ਫਿਰ ਤਾਂ ਨਹੀਂ ਰਹਿੰਦਾ ਹਨੇਰਾ। ਕੋਠਾ ਬਣਿਆ ਹੋਇਆ ਬੰਦ ਹੈ ਚਾਰੇ ਤਰਫਾਂ ਤੋਂ, ਅੰਦਰ ਕੋਈ ਰੋਸ਼ਨੀ ਨਹੀਂ ਜਾ ਰਹੀ, ਤੇ ਉਹਦੇ ਅੰਦਰ ਹਨੇਰਾ ਕੋਠੇ ਕਰਕੇ ਹੈ ਨਾ। ਜੇ ਕੋਠੇ ਦੀਆਂ ਕੰਧਾਂ ਤੋੜ ਦਿੱਤੀਆਂ ਜਾਣ ਫਿਰ ਨਹੀਂ ਉਹ ਹਨੇਰਾ ਰਹਿੰਦਾ, ਕੋਠੇ ਦੇ ਆਸਰੇ ਆ ਉਹ ਹਨੇਰਾ ਜੀ।
ਜਾਂ ਤੇ ਆਸ਼ਰੇ ਤਾਹੇ ਓਈ ਹੈ।
ਹੁਣ ਉਹ ਕੋਠੇ ਦੇ ਆਸਰੇ ਹਨੇਰਾ ਜਿਹੜਾ ਕੋਠੇ ਦੇ ਆਸਰੇ ਪੈਦਾ ਹੋਇਆ, ਉਸ ਹਨੇਰੇ ਨੇ ਕੋਠੇ ਨੂੰ ਹੀ ਢੱਕ ਲਿਆ, ਅੰਦਰੋਂ ਨਜ਼ਰ ਹੀ ਨਹੀਂ ਆਉਂਦਾ, ਕੰਧਾਂ ਨਹੀਂ ਦਿਸਦੀਆਂ ਕੋਠੇ ਦੀਆਂ, ਦੁਆਰਾਂ ਨਹੀਂ ਦਿਸਦੀਆਂ, ਦੁਆਰਾਂ ਤੇ ਲੱਗੀਆਂ ਟੈਂਪਿਸ ਲੱਗੇ ਨੇ, ਵਧੀਆ ਵਧੀਆ ਚੀਜ਼ਾਂ ਮੀਨਾਕਾਰੀਆਂ, ਕੁਝ ਨਹੀਂ ਪਿਆ ਦਿਸਦਾ। ਕੋਠੇ ਦੇ ਆਸਰੇ ਪੈਦਾ ਹੋਇਆ ਹਨੇਰਾ, ਤੇ ਹਨੇਰੇ ਨੇ ਕੋਠੇ ਨੂੰ ਢੱਕ ਲਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਿਹੜੀ ਮਾਇਆ ਨਾ, ਅਗਿਆਨ, ਇਹ ਪਰਮਾਤਮਾ ਦੇ ਆਸਰੇ ਪੈਦਾ ਹੋਇਆ ਤੇ ਬ੍ਰਹਮ ਦੇ ਆਸਰੇ ਹੋ ਕੇ ਮੁੜ ਕੇ ਬ੍ਰਹਮ ਨੂੰ ਹੀ ਢੱਕ ਲਿਆ ਇਹਨੇ, ਬ੍ਰਹਮ ਦਾ ਯਥਾਰਥ ਸਵਰੂਪ ਹੀ ਨਹੀਂ ਨਜ਼ਰ ਕਰਾ ਵੇਖਣ ਹੀ ਨਹੀਂ ਦਿੰਦਾ।
ਪੈਦਾ ਵੀ ਬ੍ਰਹਮ ਦੇ ਆਸਰੇ ਹੋਇਆ ਤੇ ਬ੍ਰਹਮ ਨੂੰ ਹੀ ਢੱਕ ਲਿਆ। ਹੁਣ ਗੁਰੂ ਕੀ ਕਰਦਾ? ਗੁਰੂ ਉਹ ਕੋਠਾ ਤੋੜਦਾ, ਪਹਿਲੋਂ ਕੋਠਾ ਤੋੜ ਕੇ ਫਿਰ ਉਹ ਬ੍ਰਹਮ ਦੇ ਦਰਸ਼ਨ ਕਰਾ ਦਿੰਦਾ, ਹਨੇਰਾ ਹੀ ਖਤਮ ਕਰ ਦਿੰਦਾ, ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਜੀ।
ਪੁਨ ਸੋ ਤਿਮਰ ਫੈਲ ਤੈ ਹੀ ਕੋ,
ਕਹਿੰਦੇ ਜਿਹੜਾ ਉਹ ਕੋਠੇ ਦਾ ਹਨੇਰਾ ਕੋਠੇ ਵਿੱਚ ਫੈਲ ਕੇ,
ਵਿਸ਼ੇ ਕਰਤ ਤਿਸ ਕੋਸ਼ਟ ਹੀ ਕੋ,
ਉਸ ਕੋਠੇ ਨੂੰ ਹੀ ਵਿਸ਼ੇ ਕਰਨ ਲੱਗ ਪੈਂਦਾ, ਕੋਠੇ ਨੂੰ ਹੀ ਢੱਕ ਲੈਂਦਾ।
ਛਾਦ ਲੀਤ ਚੋ ਓਰਨ ਮਾਈ,
ਚਾਰੇ ਪਾਸਿਓ ਕੋਠੇ ਨੂੰ ਢੱਕ ਲੈਂਦਾ, ਚਾਰੇ ਕੰਧਾਂ ਕੋਠੇ ਦੀਆਂ ਵੇਖਣ ਨੀ ਦਿੰਦਾ ਹਨੇਰਾ।
ਜਿਸ ਤੇ ਦ੍ਰਿਸ਼ਟ ਪਰਤ ਹੈ ਨਾਈ,
ਦਿਸਦਾ ਹੀ ਨੀ ਕੁਝ ਅੰਦਰ, ਬਿਲਕੁਲ ਕੁੱਪ ਹਨੇਰੇ ਵਿੱਚ।
ਤਥਾ ਬ੍ਰਹਮ ਕੋ ਮਾਇਆ ਜਾਨ,
ਇਸੇ ਤਰ੍ਹਾਂ ਜਿਹੜੀ ਇਹ ਮਾਇਆ, ਇਹ ਬ੍ਰਹਮ ਦੇ ਆਸ਼ਰਿਤ ਹੀ ਪੈਦਾ ਹੋਈ, ਆਪਣੇ ਆਪ ਨਹੀਂ ਕੁਝ ਕਰ ਸਕਦੀ। ਮਹਾਰਾਜ ਭਗਤ ਨਾਮਦੇਵ ਜੀ ਨੇ ਕਹੇ ਨੇ ਬਚਨ, ਪਹਿਲ ਪੁਰੀਏ ਪੁੰਡਰਕ ਬਣਾ ਤਾਚੇ ਹੰਸਾ ਸਗਲੇ ਜਨਾ, ਨਈਆ ਤੇ ਬਹਿਰੇ ਕਨਾ। ਫਿਰ ਉਹ ਕਹਿੰਦੇ ਪਹਿਲ ਪੁਰਸਾ ਬਿਰਾ ਥੋਨ ਪੁਰਸਾ ਦਮਰਾ, ਸਭ ਤੋਂ ਪਹਿਲਾਂ ਪਰਮੇਸ਼ਰ ਨੇ ਬਾਣੀ ਉਚਾਰਨ ਕੀਤੀ, ਫਿਰ ਮਾਇਆ ਪੈਦਾ ਹੋਈ। ਮਾਇਆ ਪੈਦਾ ਹੋਈ ਬ੍ਰਹਮ ਦੇ ਆਸ਼ਰਿਤ, ਤੇ ਮਾਇਆ ਵਿੱਚ ਆਪਣਾ ਕੁਝ ਨਹੀਂ। ਫਿਰ ਕਹਿੰਦੇ ਅਸਗਾ ਅਸ ਉਸਗਾ, ਹਰ ਕਾ ਵਾਗਰਾ ਨਾਚਾ ਪਿੰਦੀ ਮੈਂ ਸਾਗਰਾ, ਅਸਗਾ ਅਸ ਉਸਗਾ। ਭਗਤ ਨਾਮਦੇਵ ਜੀ ਕਹਿੰਦੇ ਇਸ ਮਾਇਆ ਵਿੱਚ ਜਿਹੜਾ ਅਕਸ਼ ਆ ਉਸ ਬ੍ਰਹਮ ਦਾ ਹੈ, ਬ੍ਰਹਮ ਦੀ ਚੇਤਨਾ ਕਰਕੇ ਮਾਇਆ ਸੰਸਾਰ ਦੇ ਜੀਵਾਂ ਤੇ ਪ੍ਰਬਲ ਹੋ ਕੇ ਜੀਵਾਂ ਨੂੰ ਹੀ ਢੱਕ ਲੈਂਦੀ। ਜੀਵ ਦਾ ਅਸਲ ਸਵਰੂਪ ਜਿਹੜਾ ਬ੍ਰਹਮ ਹੈ ਉਹਨੂੰ ਹੀ ਢੱਕ ਲੈਂਦੀ ਹੈ। ਜਿਵੇਂ ਘੜੇ ਦੀ ਉਪਾਧੀ ਬਣੀ ਤੇ ਘੜੇ ਦੇ ਵਿੱਚ ਜਿਹੜਾ ਆਕਾਸ਼ ਸੀ ਉਹਨੂੰ ਅੰਦਰ ਉਹਨੇ ਕੈਦ ਕਰ ਲਿਆ, ਹੈ ਉਹ ਮਹਾਕਾਸ਼ ਪਰ ਉਪਾਧੀ ਕਰਕੇ ਵੱਖਰਾ ਹੋ ਗਿਆ। ਇਹ ਕਈ ਉਦਾਹਰਣਾਂ ਖਾਲਸਾ ਜੀ ਸ਼ਾਸਤਰਾਂ ਵਿੱਚ ਐਸੇ ਬ੍ਰਹਮ ਚਿੰਤਨ ਦੇ ਸਵਰੂਪ ਵਿੱਚ ਲਿਜਾਣ ਵਾਸਤੇ, ਜੀਵ ਨੂੰ ਬ੍ਰਹਮ ਰੂਪ ਅਭੇਦ ਕਰਨ ਵਾਸਤੇ ਕਈ ਪ੍ਰਮਾਣ ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਸਾਰੇ ਸ਼ਬਦ 'ਚ ਕਿੰਨੇ ਪ੍ਰਮਾਣ ਦਿੱਤੇ ਨੇ। ਕਣਕ ਭੂਖਨ ਕਿੰਨੇ ਬਹੁਰੰਗਾ, ਜਲ ਤੇ ਉੱਠਿਆ ਅਨਕ ਤਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਸਹਿਸ ਘਟਾ ਮੈਂ ਏਕ ਆਕਾਸ, ਕਿੰਨੇ ਪ੍ਰਮਾਣ ਦਿੱਤੇ ਨੇ ਸ਼ਬਦ ਵਿੱਚ ਸੂਈ ਰਾਗ ਦੇ ਇਸ ਪਾਵਨ ਬਚਨਾਂ ਵਿੱਚ। ਤੋ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਬ੍ਰਹਮ ਦੇ ਆਸ਼ਰਿਤ ਜਿਹੜੀ ਉਹ ਮਾਇਆ ਹੈ ਨਾ, ਉਹ ਪੈਦਾ ਹੋ ਕੇ
ਆਸ਼ਰੇ ਵਿਸ਼ੇ ਕਰਤ ਬੁੱਧੀਵਾਨ,
ਉਸ ਆਸ਼ਰੇ ਨੂੰ ਹੀ ਵਿਸ਼ੇ ਕਰਨ ਲੱਗ ਪੈਂਦੀ ਹੈ।
ਜਬ ਅਗਿਆਨ ਸਕਾਰਜ ਸਾਰੇ,
ਕਹਿੰਦੇ ਹਾਂਜੀ,
ਜਬ ਅਗਿਆਨ ਸਕਾਰਜ ਸਾਰੇ,
ਕਹਿੰਦੇ ਜਦੋਂ ਅਗਿਆਨ ਇਹ ਸਾਰੇ ਕਾਰਜ ਕਰ ਦਿੰਦਾ,
ਭ੍ਰਮ ਛੁੱਟ ਜਾਏ ਸਰੂਪ ਨਿਹਾਰੇ,
ਤੇ ਜਦੋਂ ਅਗਿਆਨ ਦੇ ਸਹਿਤ ਇਹ ਸਾਰੇ ਕਾਰਜ ਦੂਰ ਹੋ ਜਾਂਦੇ ਨੇ, ਗੁਰੂ ਦਇਆ ਕਰਕੇ ਭਰਮ ਕੱਢ ਦਿੰਦਾ, ਵਿਖਾ ਦਿੰਦਾ ਚਾਨਣਾ ਕਰਕੇ ਰੱਸੀ ਆ ਸੱਪ ਨਹੀਂ, ਉਸ ਬੰਦ ਹਨੇਰੇ ਕੋਠੇ ਵਿੱਚ ਲੋ ਕਰ ਦਿੰਦਾ, ਸ਼ਬਦ ਦਾ ਦੀਵਾ ਜਗਾ ਦਿੰਦਾ, ਚਾਨਣਾ ਕਰ ਦਿੰਦਾ ਕਿ ਸੱਜਣਾ ਇਹ ਹਨੇਰਾ ਹੀ ਨਹੀਂ ਸਭ ਕੁਝ, ਇਹ ਕੋਠਾ ਆਵੇਖ ਕੰਧਾਂ ਤੇ ਕਿੰਨਾ ਕੁਝ ਹੈ। ਕਹਿੰਦੇ ਗੁਰੂ ਫਿਰ ਸ਼ਬਦ ਦਾ ਜਦੋਂ ਉਜਾਰੋ ਦੀਪਾ ਕਰ ਦਿੰਦਾ, ਗਿਆਨ ਦਾ ਦੀਵਾ ਜਗਾ ਦਿੰਦਾ, ਉਦੋਂ ਭਰਮ ਛੁੱਟ ਜਾਂਦਾ ਹੈ, ਉਦੋਂ ਭਰਮ ਦੀ ਨਿਰਵਿਰਤੀ ਹੋ ਜਾਂਦੀ ਹੈ। ਭਰਮ ਲੋਭ ਮਾਇਆ ਵਿਕਾਰ ਭਰਮ ਛੂਟੇ ਤੇ ਏਕ ਅੰਕਾਰ, ਜਦੋਂ ਭਰਮ ਛੁੱਟ ਜਾਂਦਾ ਫਿਰ ਏਕ ਅੰਕਾਰ ਅਕਾਲ ਪੁਰਖ ਪਰਮੇਸ਼ਰ ਹੀ ਬਾਕੀ ਰਹਿ ਜਾਂਦਾ ਜੀ।
ਪਰਮ ਤੱਤ ਕੋ ਮਤ ਕਰ ਜਾਣਾ,
ਫਿਰ ਪਰਮ ਤੱਤ ਨੂੰ ਇਹ ਮਤ ਕਰਕੇ ਜਾਣ ਲੈਂਦਾ, ਕਿਉਂਕਿ ਮਤ ਜਿਹੜੀ ਬੁੱਧੀ ਹੈ ਨਾ ਖਾਲਸਾ ਜੀ, ਉਹ ਫਿਰ ਭਾਗ ਤਿਆਗ ਲਕਸ਼ਣਾ ਬਿਰਤੀ ਦੁਆਰਾ ਬ੍ਰਹਮ ਦੇ ਸਵਰੂਪ ਦਾ ਨਿਰਣਾ ਕਰ ਲੈਂਦੀ ਹੈ। ਭਾਗ ਤਿਆਗ ਲਕਸ਼ਣਾ ਬਿਰਤੀ ਸਹਿਤ ਬ੍ਰਹਮ ਨੂੰ ਵਿੱਚ ਅਭੇਦ ਹੋ ਜਾਂਦੀ ਹੈ।
ਇਕੰਕਾਰ ਮੈਤਮਈ ਆਨਾ,
ਫਿਰ ਉਹ ਜਾਣ ਲੈਂਦੀ ਹੈ ਬੁੱਧ, ਉਹ ਮਤ ਜਿਹੜੀ ਗੁਰੂ ਮਤ ਦਿੰਦਾ ਉਹ ਮਤ ਜਾਣ ਲੈਂਦੀ ਹੈ ਕਿ ਕੇਵਲ ਏਕੰਕਾਰ ਹੀ ਹੈ ਜੋ ਸਾਰਿਆਂ ਵਿੱਚ ਵਿਆਪਕ ਤੇ ਪਸਰਿਆ ਹੋਇਆ।
ਇੱਕ ਆਤਮਾ ਬ੍ਰਹਮ ਅਨਸ਼ਵ ਹੈ,
ਕਹਿੰਦੇ ਬਸ ਇੱਕ ਆਤਮਾ ਹੀ ਆਤਮਾ ਹੈ, ਉਹ ਬ੍ਰਹਮ ਹੀ ਬ੍ਰਹਮ, ਅਨਸ਼ਵਰ ਜੋ ਨਸ਼ਟ ਨਹੀਂ ਹੁੰਦਾ, ਉਹ ਅਨਸ਼ਵਰ ਹੈ, ਬਾਕੀ ਸਭ ਕੁਝ ਨਸ਼ਵਰ ਹੈ ਪਰ ਉਹ ਬ੍ਰਹਮ ਅਨਸ਼ਵਰ ਹੈ।
ਸਦਾ ਅਨਾਦੀ ਜੋ ਇੱਕ ਰਸ ਹੈ,
ਜੋ ਸਦਾ ਅਨਾਦੀ ਹੈ, ਪਤਾ ਨਹੀਂ ਕਦੋਂ ਦਾ ਬਣਿਆ, ਬ੍ਰਹਮ ਬਾਰੇ ਕੋਈ ਦੱਸ ਨਹੀਂ ਸਕਦਾ ਵੀ ਕਦੋਂ ਦਾ ਹੈ, ਕਿਤਨਾ ਕੁ ਪੁਰਾਣਾ, ਅਨਾਦੀ ਹੈ। ਜੋ ਅਨਾਦੀ ਹੈ ਔਰ ਇੱਕ ਰਸ ਹੈ, ਇੱਕੋ ਜਿਹਾ, ਅੱਜ ਤੋਂ ਕਰੋੜਾਂ ਸਾਲ ਅਰਬਾਂ ਖਰਬਾਂ ਸਾਲ ਪਹਿਲਾਂ ਜਿਹੋ ਜਿਹਾ ਸੀ, ਅੱਜ ਵੀ ਉਹੋ ਜਿਹਾ ਤੇ ਅੱਜ ਤੋਂ ਕਰੋੜਾਂ ਅਰਬਾਂ ਖਰਬਾਂ ਸਾਲ ਬੀਤਣ ਤੋਂ ਬਾਅਦ ਵੀ ਉਹੋ ਜਿਹਾ ਰਹੇਗਾ, ਇੱਕ ਰਸ। ਅਸੀਂ ਇੱਕ ਰਸ ਨਹੀਂ ਹੈ, ਪ੍ਰਕਿਰਤੀ ਇੱਕ ਰਸ ਨਹੀਂ ਹੈ। ਸੂਰਜ ਜੇ ਅੱਜ ਤੋਂ ਵੇਖੀਏ ਕੁਝ ਹਜ਼ਾਰਾਂ ਸਾਲ ਪਹਿਲਾਂ, ਜਦੋਂ ਇਹ ਬਣਿਆ ਹੋਵੇਗਾ ਕਰੋੜਾਂ ਸਾਲ ਪਹਿਲਾਂ, ਤੇ ਹੁਣ ਦੇ ਵਿੱਚ ਬਹੁਤ ਕੁਝ ਘਟਿਆ ਹੋਵੇਗਾ ਪ੍ਰਕਿਰਤੀ ਵਿੱਚ, ਧਰਤੀ ਵਿੱਚ ਬਹੁਤ ਕੁਝ ਬਦਲਿਆ, ਤਬਦੀਲ ਹੋਇਆ, ਪਰ ਉਹ ਬ੍ਰਹਮ ਇੱਕੋ ਰਸ ਹੈ, ਉਹ ਨਹੀਂ ਬਦਲਿਆ, ਉਹ ਜਿਉਂ ਕਾ ਤਿਉਂ ਹੈ। ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ, ਹੁਣ ਬੱਚਿਆਂ ਦੀਆਂ ਫੋਟੋਆਂ ਆਪਣੇ ਸਰੂਪ ਦੀਆਂ ਵੇਖ ਲਈਏ, ਬਾਲ ਪੁਣੇ ਦੀਆਂ, ਪਛਾਣ 'ਚ ਨਹੀਂ ਆਵਾਂਗੇ, ਬਦਲ ਗਏ, ਦੋ ਚਾਰ ਸਾਲ ਬਾਅਦ ਹੋਰ ਬਦਲਦਿਆਂ ਬਦਲਦਿਆਂ ਸਰੀਰ ਬਦਲਦੇ ਚਲੇ ਜਾਣੇ ਹਨ। ਪਰ ਬ੍ਰਹਮ ਸਦਾ ਇੱਕ ਸਵਰੂਪ ਹੈ, ਉਹ ਤਬਦੀਲ ਨਹੀਂ ਹੁੰਦਾ, ਇੱਕ ਰਸ ਹੈ ਜੀ।
ਆਏ ਨਾ ਜਾਏ ਕਿਤੋਂ ਤੇ ਕੋਈ,
ਕਹਿੰਦੇ ਫਿਰ ਉਹਦੇ ਵਿੱਚ ਜਦੋਂ ਸੁਰਤ ਚਲੀ ਜਾਏ, ਉੱਥੇ ਜਾ ਕੇ ਫਿਰ ਸੁਰਤ ਪਹੁੰਚ ਕੇ ਕਹਿੰਦੀ ਹੈ, ਨਾ ਕੁਝ ਆ ਰਿਹਾ ਨਾ ਕੁਝ ਜਾ ਰਿਹਾ। ਹਾਂਜੀ,
ਵਿਆਪਕ ਸਰਬ ਗਗਨ ਸਮ ਸੋਈ,
ਉਹ ਬ੍ਰਹਮ ਆਕਾਸ਼ ਵਾਂਗੂ ਸਰਬ ਥਾਈ ਵਿਆਪਕ ਹੈ। ਜਿਵੇਂ ਇਹ ਆਕਾਸ਼ ਸਰਬ ਥਾਈ ਵਿਆਪਕ ਹੈ, ਇਸੇ ਤਰ੍ਹਾਂ ਉਹ ਬ੍ਰਹਮ ਸਰਬ ਥਾਈ ਵਿਆਪਕ ਹੈ।
ਅਦਵੈ ਆਨੰਦ ਆਤਮ ਸਭ ਥਾਨ,
ਉਹ ਅਦਵੈ ਦਵੈਸ਼ ਤੋਂ ਰਹਿਤ ਹੈ, ਆਤਮ ਆਨੰਦ ਸਵਰੂਪ ਹੈ।
ਨਹਿ ਕਲ ਅਕਰੈ ਅਜੈ ਮਹਾਨ,
ਉਹਨੇ ਕਲੰਕ ਹੈ, ਉਹਨੂੰ ਕੋਈ ਕਲੰਕ ਨਹੀਂ ਲੱਗਦਾ। ਫਿਰ ਅਕਰੈ ਕਿਰਿਆਵਾਨ ਨਹੀਂ ਹੈ ਆਤਮਾ, ਬ੍ਰਹਮ ਜਿਹੜਾ ਉਹ ਕਿਰਿਆਵਾਨ ਨਹੀਂ। ਸੂਰਜ ਕਿਰਿਆ ਤਾਂ ਨਹੀਂ ਕਰਦਾ, ਸੂਰਜ ਆ ਸਿੱਧੀ ਕੱਪੜੇ ਨੂੰ ਅੱਗ ਤਾਂ ਨਹੀਂ ਲਾਉਂਦਾ, ਪਰ ਜੇ ਸ਼ੀਸ਼ਾ ਜਿਹਾ ਰੱਖ ਦਿਓ ਵਿੱਚ, ਫਿਰ ਕਿਸੇ ਕੱਪੜੇ 'ਤੇ ਫੋਕਸ ਕਰ ਦਿਓ ਬਰੀਕ ਕਰਕੇ ਉਹਦੀ ਰੋਸ਼ਨੀ ਨੂੰ, ਫਿਰ ਅੱਗ ਲਾਉਂਦਾ, ਉੱਦਾਂ ਦਾ ਕਿਰਿਆ। ਬ੍ਰਹਮ ਵੀ ਇਹ ਕਿਰਿਆ, ਪਰ ਜਦੋਂ ਉਹਨੇ ਕੁਝ ਕਰਨਾ ਉਦੋਂ ਕੀ ਕਰਦਾ, ਉਦੋਂ ਅਵਤਾਰ ਧਾਰਦਾ ਜੀਵਾਂ ਦੇ ਭਲੇ ਵਾਸਤੇ। ਉਦੋਂ ਗੁਰੂ ਨਾਨਕ ਸਾਹਿਬ ਸਰੂਪ ਹੋ ਕੇ, ਅਕਾਲ ਪੁਰਖ ਜੀ ਬ੍ਰਹਮ ਸਵਰੂਪ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਪ੍ਰਕਾਸ਼ ਧਾਰ ਕੇ ਆਏ, ਉੱਦਾਂ ਬ੍ਰਹਮ ਕਰਿਆ ਹੈ। ਜਦੋਂ ਕਰ ਦਿੱਤਾ ਕਰਕੇ, ਫਿਰ ਗੁਰੂ ਨਾਨਕ ਸਾਹਿਬ ਬ੍ਰਹਮ 'ਚ ਜਾ ਕੇ ਭੇਦ ਹੋ ਗਏ। ਤੋ ਜੋ ਬ੍ਰਹਮ ਹੈ ਉਹ ਅਕਰੈ ਦਾ ਮਤਲਬ ਹੁੰਦਾ ਵੀ ਕੁਝ ਕਰਦਾ ਨਹੀਂ ਹੈ, ਅਕਿਰਿਆ ਹੈ ਜੀ।
ਅਜੈ ਮਹਾਨ,
ਉਹ ਅਜੈ, ਜਿੱਤਿਆ ਨਹੀਂ ਜਾ ਸਕਦਾ, ਉਹਨੂੰ ਕੋਈ ਨਹੀਂ ਜਿੱਤ ਸਕਦਾ। ਫਿਰ ਮਹਾਨ, ਬੜਾ ਮਹਾਨ ਹੈ, ਵੱਡਿਆਂ ਤੋਂ ਵੱਡਾ ਹੈ, ਉਹਦੇ ਤੋਂ ਉੱਚਾ, ਉਹਦੇ ਤੋਂ ਪਰੇ ਕੋਈ ਨਹੀਂ।
ਗੁਰਪੂਰਨ ਸੋ ਮਿਲ ਹੈ ਜਬੇ,
ਹਾਂ, ਜਦੋਂ ਕੋਈ ਜਗਿਆਸੂ ਪੂਰੇ ਗੁਰੂ ਨੂੰ ਮਿਲਦਾ ਹੈ, ਜਦੋਂ ਕਿਸੇ ਜਗਿਆਸੂ ਦੇ ਭਾਗ ਸਵੱਲੇ ਹੁੰਦੇ ਨੇ, ਕਰਮ ਜਾਗਦੇ ਨੇ, ਤੇ ਉਹ ਪੂਰੇ ਗੁਰੂ ਨੂੰ ਮਿਲਦਾ ਹੈ।
ਹਉਮੈ ਮਲ ਨਿਰਵਾਰੇ ਸਭੇ,
ਤੇ ਗੁਰੂ ਪਾਤਸ਼ਾਹ ਦਇਆ ਕਰਕੇ ਆਪਣੇ ਉਸ ਸ਼ਰਨ 'ਚ ਆਏ ਹੋਏ ਸੇਵਕ ਦੀ ਹਉਮੈ ਦੀ ਮੈਲ ਲਾਹ ਦਿੰਦੇ ਨੇ। ਜਦੋਂ ਜਗਿਆਸੂ ਦੇ ਅੰਦਰੋਂ ਹਉਮੈ ਦੀ ਮੈਲ ਨਿਰਵਿਰਤ ਹੋ ਜਾਂਦੀ ਹੈ,
ਸਭ ਇਨ ਤੇ ਉਤਕ੍ਰਿਸ਼ਟ ਜੁਗਤ,
ਕਹਿੰਦੇ ਫਿਰ ਉਸ ਵਕਤ ਉਸ ਜਗਿਆਸੂ ਨੂੰ ਜੋ ਸਭ ਤੋਂ ਉਤਕ੍ਰਿਸ਼ਟ, ਗਤ ਗਤ ਨਾਮ ਹੁੰਦਾ ਮੁਕਤੀ ਦਾ, ਉਤਕ੍ਰਿਸ਼ਟ ਨਾਮ ਹੁੰਦਾ ਸਭ ਤੋਂ ਉੱਪਰ, ਜਿਸ ਤੋਂ ਪਰੇ ਕੁਝ ਨਾ ਹੋਵੇ, ਸਭ ਤੋਂ ਉੱਪਰ ਜਿਹੜੀ ਸਭ ਤੋਂ ਸ੍ਰੇਸ਼ਟ ਮੁਕਤੀ ਹੈ,
ਸੋ ਪ੍ਰਾਪਤ ਹੋਏ ਆਨੰਦ ਸਤ ਹੈ,
ਕਹਿੰਦੇ ਫਿਰ ਉਸ ਜਗਿਆਸੂ ਨੂੰ ਉਹ ਉਤਕ੍ਰਿਸ਼ਟ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਂਦਾ ਹੈ, ਜਿੱਥੇ ਜਾ ਕੇ ਫਿਰ ਸਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਸ ਆਨੰਦ ਨੂੰ ਪ੍ਰਾਪਤ ਕਰਕੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਹਿੰਦੇ ਉਹ ਭਾਰੀ ਆਨੰਦ ਹਿਰਦੇ ਨੂੰ ਆਣ ਕੇ ਪ੍ਰਾਪਤ ਹੋ ਗਿਆ ਜੀ।
ਪੁਨਰਾਵਰਤ ਨਹੀਂ ਜਿਤ ਹੋਏ,
ਕਹਿੰਦੇ ਮੁੜ ਕੇ ਫਿਰ ਉਹ ਜੰਮਦੇ ਮਰਦੇ ਨਹੀਂ ਹਨ, ਜਿਹੜੇ ਐਸੇ ਆਨੰਦ 'ਚ ਵਿਲੀਨ ਹੋ ਗਏ, ਜਿਨ੍ਹਾਂ ਨੂੰ ਐਸੀ ਉਤਕ੍ਰਿਸ਼ਟ ਮੁਕਤੀ ਦਾ ਦਾਨ ਪ੍ਰਾਪਤ ਹੋ ਗਿਆ, ਉਹ ਮੁੜ ਕੇ ਫਿਰ ਐਸੀ ਜੂਨੀ ਵਿੱਚ ਨਹੀਂ ਆਉਂਦੇ। ਉਹ ਫਿਰ ਡੰਕੇ ਦੀ ਚੋਟ ਤੇ ਕਹਿੰਦੇ ਨੇ, ਬਹਰਹਮ ਕਾਹੇ ਆਵੇਂਗੇ, ਬਹਰਹਮ ਕਾਹੇ ਆਵੇਂਗੇ,
ਬਹਰਹਮ ਕਾਹੇ ਆਵੇਂਗੇ, ਬਹਰਹਮ ਕਾਹੇ ਆਵੇਂਗੇ,
ਬਹਰਹਮ ਕਾਹੇ ਆਵੇਂਗੇ, ਬਹਰ ਹਮ ਕਾਹੇ ਆਵੇਂਗੇ,
ਬਹਰ ਹਮ ਕਾਹੇ ਆਵੇਂਗੇ, ਬਹਰ ਹਮ ਕਾਹੇ ਆਵੇਂਗੇ।
ਉਹ ਮੁੜ ਕੇ ਆਵਾ ਗਾਉਣ ਦੇ ਚੱਕਰਾਂ 'ਚ ਨਹੀਂ ਪੈਂਦੇ,
ਜਨਮ ਮਰਨ ਤੋਂ ਰਹਿਤ ਹੋ ਜਾਂਦੇ, ਸੁਤੰਤਰ ਹੋ ਜਾਂਦੇ ਉਹ ਭਾਈ ਜਿਹੜੇ ਐਸੇ ਪਰਮਾਨੰਦ ਵਿੱਚ ਜਾ ਕੇ ਵਿਲੀਨ ਹੋ ਜਾਂਦੇ ਹਨ।
ਅੰਮ੍ਰਿਤ ਰੂਪ ਏਕ ਰਸ ਸੋਏ,
ਫਿਰ ਅੰਮ੍ਰਿਤ ਰੂਪ ਹੀ ਹੋ ਜਾਂਦੇ। ਹੁਣ ਜਿਹੜਾ ਘੜਾ ਟੁੱਟ ਜਾਏ ਉਹਦੇ ਵਿਚਲਾ ਜਿਹੜਾ ਆਕਾਸ਼ ਮਹਾਂ ਆਕਾਸ਼ ਵਿੱਚ ਵਿਲੀਨ ਹੋ ਜਾਏ, ਤੁਸੀਂ ਉਸੇ ਆਕਾਸ਼ ਨੂੰ ਮੁੜ ਕੇ ਘੜੇ 'ਚ ਤਾਂ ਨਹੀਂ ਪਾ ਸਕਦੇ ਵੀ ਉਹੀ ਪਾਉਣਾ ਜਿਹੜਾ ਪਹਿਲਾਂ ਸੀ ਉਨੀ ਕੁ ਜਗ੍ਹਾ ਦਾ। ਪੈਸੇ ਜਿਹੜੇ ਬ੍ਰਹਮ ਰੂਪ ਹੋ ਗਏ, ਬ੍ਰਹਮ 'ਚ ਭੇਦ ਹੋ ਗਏ, ਉਹ ਮੁੜ ਕੇ ਸਰੀਰ ਰੂਪੀ ਜੋਨੀਆਂ 'ਚ ਨਹੀਂ ਪਾਏ ਜਾਂਦੇ। ਅਗਰ ਅਕਾਲ ਪੁਰਖ ਵਾਹਿਗੁਰੂ ਜੀ ਕਿਸੇ ਜੀਵ ਦੇ ਭਲੇ ਲਈ ਆਪਣੀ ਅੰਸ਼ ਵਿੱਚੋਂ ਕਿਸੇ ਨੂੰ ਭੇਜਦੇ ਵੀ ਹਨ ਤਾਂ ਉਹ ਜੀਵਾਂ ਦਾ ਭਲਾ ਕਰਕੇ ਮੁੜ ਕੇ ਫਿਰ ਉਸੇ ਬ੍ਰਹਮ ਵਿੱਚ ਭੇਦ ਹੋ ਜਾਂਦੇ, ਉਹ ਜਨਮ ਮਰਨ 'ਚ ਨਹੀਂ ਹੁੰਦੇ। ਉਹਨਾਂ ਬਾਬਤ ਪਾਤਸ਼ਾਹ ਦੇ ਬਚਨ ਨੇ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ, ਭਾਈ ਗੁਰਦਾਸ ਸਾਹਿਬ ਜੀ, ਭਾਈ ਕਨਈਆ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮਾਨ ਸਿੰਘ ਜੀ, ਇਹ ਜਨਮ ਮਰਨ 'ਚ ਥੋੜ੍ਹੀ ਹਨ। ਜਿੰਨੇ ਮਹਾਂਪੁਰਸ਼ ਮਹਾਤਮਾ ਹੋਏ, ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ ਮਹਾਂਪੁਰਖ, ਕੈਸੀਆਂ ਕੈਸੀਆਂ ਉੱਚੀਆਂ ਰੂਹਾਂ ਗੁਰੂ ਪੰਥ ਵਿੱਚ, ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਮਹਾਂਪੁਰਸ਼ ਮਹਾਤਮਾ, ਉਹ ਜਨਮ ਮਰਨ ਵਿੱਚ ਨਹੀਂ ਹਨ। ਉਹਨਾਂ ਦਾ ਜਨਮ ਮਰਨ ਹੁੰਦਾ ਹੀ ਨਹੀਂ, ਉਹ ਜੀਵਾਂ ਦੇ ਭਲੇ ਲਈ ਆਉਂਦੇ, ਭਲਾ ਕਰਕੇ ਚਲੇ ਜਾਂਦੇ, ਅਕਾਲ ਪੁਰਖ ਦੇ ਸਰੂਪ 'ਚ ਭੇਦ ਹੋ ਜਾਂਦੇ। ਹਾਂਜੀ,
ਦੋਹਰਾ ਸੁਨ ਜੋਗੀ ਬਿਸਮੈ ਪਯੋ, ਬਾਨੀ ਸੁਦਾ ਸਮਾਨ।
ਖਾਲਸਾ ਜੀ, ਇਹ ਸਾਰੇ ਬਚਨ ਇਸ ਯੋਗੀ ਨੇ ਸੁਣੇ ਨੇ। ਇਹਦਾ ਨਾਮ ਸੰਤੋਖਾ ਯੋਗੀ ਸੀ, ਸੁਣ ਕੇ ਅਸਚਰਜ 'ਚ ਚਲਾ ਗਿਆ, ਬਿਸਮਾਦ 'ਚ ਚਲਾ ਗਿਆ, ਕਿਉਂਕਿ ਬਚਨ ਸੁਣਾਉਣ ਵਾਲੇ ਆਪ ਉਹ ਗੁਰਦੇਵ ਨੇ ਜੋ ਉਸ ਅਵਸਥਾ 'ਚ ਟਿਕੇ ਹੋਏ ਨੇ। ਬਚਨ ਤੁਸੀਂ ਵੀ ਸੁਣੇ ਨੇ, ਤੋ ਤਿੰਨ ਦਿਨਾਂ ਤੋਂ ਅਸੀਂ ਸੁਣਾ ਰਹੇ ਹਾਂ, ਪਰ ਉੱਥੇ ਤੱਕ ਸੁਰਤ ਕਿਸੇ ਦੀ ਨਹੀਂ ਪਹੁੰਚੀ ਹੋਣੀ। ਕੋਈ ਵਿਰਲਾ ਹੋਵੇ ਜਿਹੜਾ ਇਸ ਰਸ ਨੂੰ ਮਾਣਦਾ ਹੋਵੇ। ਗੁਰੂ ਅਰਜਨ ਸਾਹਿਬ ਆਪ ਉਸ ਅਵਸਥਾ 'ਚ ਝੂਲਦੇ ਨੇ ਅਤੇ ਉਸ ਅਵਸਥਾ ਨੂੰ ਜਦੋਂ ਬਿਆਨ ਕਰਦੇ ਤਾਂ ਯੋਗੀ ਦੇ ਉੱਤੇ ਐਸਾ ਅਸਰ, ਸੁਣਦਿਆਂ ਅਸਚਰਜ ਹੋ ਗਿਆ, ਵਿਸਮਾਦ 'ਚ ਚਲਾ ਗਿਆ।
ਉਹਨੇ ਪ੍ਰਸ਼ਨ ਕੀ ਨਸ ਪਲੇ, ਨਿਰਣੈ ਕਰਨ ਮਹਾਨ।
ਵਿਸਮਾਦ 'ਚ ਜਾ ਕੇ ਯੋਗੀ ਜੀ ਨਿਰਣਾ ਕਰਨ ਵਾਸਤੇ ਇੱਕ ਸਵਾਲ ਉਹਨਾਂ ਦੇ ਅੰਦਰ ਉਪਜਿਆ। ਇਹ ਸਵਾਲ ਯੋਗੀ ਦੇ ਹਿਰਦੇ 'ਚ ਨਹੀਂ ਉਪਜਿਆ, ਇਹ ਸਵਾਲ ਸਾਡੇ ਦਿਲਾਂ 'ਚ ਉਪਜਣਾ ਸੀ। ਬਹਾਨਾ ਯੋਗੀ ਜੀ ਬਣ ਰਹੇ ਨੇ, ਉਹ ਤਾਂ ਬ੍ਰਹਮ ਸਰੂਪ 'ਚ ਟਿਕ ਗਏ ਨੇ, ਅਭੇਦ ਹੋ ਗਏ ਨੇ, ਪਰ ਜੇ ਉਹ ਸਵਾਲ ਕਰ ਰਹੇ ਨੇ ਤਾਂ ਸਾਡੇ ਭਲੇ ਵਾਸਤੇ, ਸਾਡੀ ਕਲਿਆਣ ਲਈ। ਯੋਗੀ ਜੀ ਦੇ ਹਿਰਦੇ 'ਚ ਇੱਕ ਸਵਾਲ ਫੁਰਿਆ, ਪੁੱਛਣ ਵਾਸਤੇ ਪੁੱਛਦੇ ਨੇ,
ਚੋਪਈ ਕੌਣ ਬਾਦ ਕਰ ਬ੍ਰਹਮ ਸਿੱਧ ਕੀਏ।
ਖਾਲਸਾ ਜੀ, ਇੱਕ ਵਾਦ ਹੁੰਦੇ ਨੇ, ਜਿਵੇਂ ਕਿ ਪ੍ਰਣਾਮਵਾਦ ਹੈ, ਵਿਵਰਤਵਾਦ ਹੈ, ਇਹਦੇ ਦੁਆ ਇਹ ਸਿਧਾਂਤ ਨੇ ਸ਼ਾਸਤਰਾਂ ਦੇ, ਵੱਖੋ ਵੱਖਰੇ ਗ੍ਰੰਥਾਂ ਦੇ। ਇੱਕ ਪ੍ਰਣਾਮਵਾਦ ਹੁੰਦਾ ਹੈ, ਇੱਕ ਵਿਵਰਤਵਾਦ ਹੁੰਦਾ ਹੈ। ਪ੍ਰਣਾਮਵਾਦ ਆਮ ਕਰਕੇ ਬਹੁਤ ਪ੍ਰਚਲਿਤ ਹੈ। ਇਹ ਕਹਿਣ ਲੱਗਾ ਜੀ, ਜਿਹੜੇ ਤੁਸੀਂ ਇਹ ਬ੍ਰਹਮ ਦੇ ਸਵਰੂਪ ਬਾਰੇ ਦੱਸਿਆ ਸਾਨੂੰ, ਇਹ ਕਿਸ ਵਾਦ ਦੁਆਰਾ ਤੁਸੀਂ ਸਿੱਧ ਕੀਤਾ? ਵਾਦ ਨਾਮ ਹੁੰਦਾ ਸਿਧਾਂਤ ਦਾ, ਇਹਦੇ 'ਚ ਕਿਹੜਾ ਸਿਧਾਂਤ ਕੰਮ ਕਰ ਰਿਹਾ? ਜਿਹੜੀਆਂ ਪਿੱਛੇ ਤੁਸੀਂ ਗੱਲਾਂ ਬਚਨ ਸੁਣਾਏ ਨੇ, ਬ੍ਰਹਮ ਸਵਰੂਪ ਦਾ ਨਿਰਣਾ ਕੀਤਾ, ਇਹਦੇ ਪਿੱਛੇ ਕਿਹੜਾ ਸਿਧਾਂਤ ਹੈ ਜੀ?
ਜਿਸ ਤੇ ਸਰਬ ਪ੍ਰਪੰਚ ਦਿਸ਼ਟ ਥੀਏ।
ਜਿਸ ਬ੍ਰਹਮ ਤੋਂ ਇਹ ਸਾਰਾ ਪ੍ਰਪੰਚ ਦਿਸ ਰਿਹਾ, ਇਹ ਸਾਰਾ ਪ੍ਰਪੰਚ ਬ੍ਰਹਮ ਕਰਕੇ ਭਾਸਦਾ ਨਾ, ਜਿਵੇਂ ਕੋਠੇ ਕਰਕੇ ਹਨੇਰਾ, ਬ੍ਰਹਮ ਕਰਕੇ ਹੀ ਰੱਸੀ ਕਰਕੇ ਸੱਪ ਦਿਸਦਾ ਨਾ, ਇਸੇ ਤਰ੍ਹਾਂ ਬ੍ਰਹਮ ਕਰਕੇ ਹੀ ਹੈ ਇਹ ਸਾਰਾ ਪ੍ਰਪੰਚ ਜੋ ਦਿਸ ਰਿਹਾ।
ਕੰਚਨ ਭੂਖਨ ਕੋ ਦ੍ਰਿਸ਼ਟਾਂਤ।
ਮਹਾਰਾਜ ਜੀ, ਤੁਸੀਂ ਦ੍ਰਿਸ਼ਟਾਂਤ ਦਿੱਤਾ, ਉਦਾਹਰਣ ਦਿੱਤੀ ਹੈ ਕਿ ਸੋਨੇ ਅਤੇ ਸੋਨੇ ਦੇ ਗਹਿਣਿਆਂ 'ਚ ਫਰਕ ਨਹੀਂ ਹੁੰਦਾ, ਪਿੱਛੇ ਬਚਨ ਕਹੇ ਨੇ ਨਾ ਮਹਾਰਾਜ ਜੀ ਨੇ। ਯੋਗੀ ਜੀ ਦੇ ਮਨ 'ਚ ਸਵਾਲ ਆਇਆ ਕਿ ਆਪ ਜੀ ਨੇ ਬਚਨ ਕਹੇ ਨੇ,
कि उदाहरण दिती है कि सोना ते सोने दे गहने दा आप जी ने प्रमाण दिता है।
वाद प्रणाम पयो वख्यात,
महाराज इनू प्रणाम वाद कहिंदे ने, जिनू रूप बदलन वाला भी सोने का रूप बदल के कड़े च चला गया, कैंठे च चला गया, छाप च चला गया, छले च चला गया, कई कुछ बन जाता, रूप बदल गया ना सोने का, इनू प्रणामवाद कहिंदे, जिहड़ा रूप बदल देवे तब्दील कर देवे ओनू प्रणामवाद कहिंदे हन।
हेम प्रमाण्यो निज आकार,
जिहड़ा हेम सोना है उन्हें अपना रूप बदलिया।
कंकन कुंडल आदि अलंकार,
जदों सोने ने अपना रूप बदलिया ते बदलन तो बाद कुंडल बन गया, कैंठा बन गया, कड़ा बन गया, कई कुछ बन गया, कई उहदे गहने बन गए जदों सोने ने अपना आप बदलिया, इहनू प्रणामवाद कहिंदे हन।
ब्रह्म प्रणम होत पा तैसे,
की महाराज जी जिवें उदाहरण दिती है कि वह सोना बदल के जिवें गहने बन जाता है कि इसे तरह ब्रह्म भी बदल के जीव बन गया, फिर यह मतलब ब्रह्म भी प्रणामवादी वह भी बदल जाता, नाले कहिंदे हो इकरा सिक्को जिहा रहिंदा, नाले उदाहरण तुसीं सोने की दे के सानू कह रहे हो भी सोने तो जिवें गहने बनते इदा ब्रह्म ने अपना आप सारिया। महाराज फिर यह प्रणामवाद तो ब्रह्म च लागू हो गया, यह तो दोष हो गया, इन्हूं कहिंदे ने अति व्यापति दोष। अति व्यापति दोष की हुंदा, जिहड़ी इक्को चीज बहुतियां च, किसी ने कहा वह घोड़ा जिहड़ा हुंदा चार लत्तां वाला हुंदा, हुण चार लत्तां तां बल्द दीआं वी हुंदीआं ने, गां दीआं वी हुंदीआं ने, बकरी दीआं वी हुंदीआं ने, हुण प्रणामवाद का यह अति व्यापति दोष ब्रह्म च लग गया जदों तुसीं उदाहरण दित्ती भी सोने के गहने बनते हैं, सोना तो बदल गया, बदल के कड़े बन गया, बदल के कैंठा बन गया, बदल के वो गल का हार बन गया, कन्ना का कुंडल बन गया, इदा ब्रह्म बदल गया, फिर बदल के जीव बन गया, मनुख बन गया, जानवर बन गया, किन्ने कुछ पशु पंछी किन्ना कुछ है, फिर यह प्रणामवाद जिहड़ा है तो फिर ब्रह्म दे विच भी लागू हो गया
जी। जगत चर अचर उपजियो ऐसे,
उसे तो ये जगत चर अचर जड़ चेतन जिन्ने जीव ने ओदे तो पैदा हो गए।
जिस माया को आप बतावो,
महाराज जिस माया नू तुसी दस रहे हो, माया दा स्वरूप दस दे हो,
सो झूठी कै साच जनावो।
पहला सवाल तो इन्हें किया भी यह प्रणामवाद की ब्रह्म च लागू हुंदा, दूसरा सवाल उन्हें किया भी महाराज जिहड़ी तुसी माया दस रहे हो यह माया झूठी है कि सच्ची है, इहदे बारे भी दसो जी।
ब्रह्म स्वरूप बिलोकियो कैसे,
जिहड़ा ब्रह्म दा स्वरूप है वह किस तरह का वेख्या है।
सूखम ते सूखम कै ऐसे,
उहदे बारे ऐसा कहिंदे ने भी ब्रह्म जिहड़ा वह सूखम तो सूखम है, सूखम तो सूखम है।
महापुरख योगी ते सुन कै,
ये दो सवाल तीन सवाल कीते योगी ने, पहला कि ब्रह्म च प्रणामवाद का सिद्धांत काम करदा, यह सिद्धांत है प्रणामवाद, बदल जाना जिवें दुध तो दही बन जाती है, बदल गया हुण दही जिहड़ी है मुड़ के दुध नहीं हो सकती, बदल गया तब्दील हो गया, सोने तो गहने बन गए हैं पर गहने तो मुड़ के फिर सोना हो सकते हैं ना। योगी जी पूछ रहे ने भी यह प्रणामवाद है, तो प्रणामवाद यह होंगे भी दुध तो दही बन गई पर दही मुड़ के दुध नहीं हो सकती, यह प्रणामवाद, तब्दील हो गया स्वरूप, बदल गया, जिवें कोई जवान बुढ़ा हो जाए, हुण बुढ़ा मुड़ के जवान नहीं हुंदा, भावें जिन्नियां मर्जी कलफां कुलफां लाई जे जवानी तो नहीं आउंदी, वो उस तरह ही रहिंदी है, जिहड़ी उम्र तां उस तरह ही चली जानी, जो बदल जाए, जो प्रणाम प्रणामी चीज नष्ट होंदी, जिहदा प्रणाम जो तब्दील होवेगा खत्म होवेगा, परमात्मा तां तब्दील नहीं हुंदा ना। ते जे तुसीं सोने दी उदाहरण दे के समझा रहे हो ते प्रणामवाद उहदे ते लग गया, इहदा मतलब जे परमात्मा भी तब्दील हो रहा ते फिर वह भी नष्ट होवेगा, फिर तो वह भी खत्म होवेगा, योगी दे मन च सवाल उठदिया। दूजा सवाल उन्हें किया भी माया जिहड़ी दसी जाती है भी बड़ी बलवान है, ब्रह्म दे आश्रित यह पैदा होंदी है, सच्ची है कि झूठी है। तीजा सवाल उन्हें किया कि ब्रह्म स्वरूप बलोक्यो कैसे, सूखम ते सूखम कह ऐसे, कि जिहड़ा ब्रह्म स्वरूप है वह तुसीं किहो जिहा वेख्या कि वह सूखम तो सूखम है। इन्हां तिन्हां सवालों का जवाब
साहब पंजवें गुरुदेव गुरु अर्जन देव साहब दे रहे ने, वो कथा आप जी अगलिया प्रसंगा च सरवण करोगे।